www.ca/community-safety.
ਕ੍ਰੈਡਿਟ ਵੀ ਲੈਣਗੇ 11 ਸਾਲਾਂ ਦਾ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਰੈਕਸਡੇਲ 4162131165
Atlantic Kitchen Bath and Fireplace ਹੁਣ ਖੁੱਲ ਚੁੱਕਾ ਹੈ ਕੈਂਬਰੇ ਦੇ ਵਿੱਚ ਗੋਲਫ ਕਿਚਨਰ ਵਾਟਰਲੂ ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ ਫਾਇਰਪਲੇਸ ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ 425 ਹਸਪਤਾਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ ਜਾਣਕਾਰੀ ਲਈ 519-419-1331 ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
ਆਪਾਂ ਘਰ ਤਾਂ ਲੈ ਲਿਆ ਹੁਣ ਮੋਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
4167322611 416-732-2611 ਨਾਮ ਯਾਦ ਰੱਖੀ ਜਸ ਭੁੱਲਰ
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600. 647-295-4600. HK Tire Center.
Hey mama.
Mama's Pizza 1957 to Toronto da favorite stone baked gourmet pizza brand hai jinna diyan GTA vich bahut sariyan locations han assi ajj vi fresh dough ate finest ingredients istemal karde han taki tuhanu mile mouth watering flavor inspired by Italy. We are now serving in Brampton and Mississauga. Opening walk in special try karo medium 3 topping pizza plus 8 chicken wings plus 500 ml pop bottle plus 1 dip for just $28.95.
Order online at mamaspizza.com.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡਾ ਜਿਹੜਾ ਰੇਡੀਓ ਆ ਉਹ ਸੁਣ ਰਹੇ ਹੋਵੋਗੇ। ਅੱਜ ਵਰਲਡ ਰੇਡੀਓ ਡੇ ਹੈ ਜੀ, ਵਰਲਡ ਰੇਡੀਓ ਡੇ। ਤੁਸੀਂ ਕਹੋ ਕਹਿੰਦੇ ਹੋਵੋਗੇ ਜੀ ਫਾਦਰਸ ਡੇ ਸੁਣਿਆ ਸੀ, ਮਦਰਸ ਡੇ ਸੁਣਿਆ ਸੀ, ਵੈਲੰਟਾਈਨ ਡੇ ਕੱਲ ਨੂੰ ਆ, ਪਤਾ ਨਹੀਂ ਇਹ ਰੇਡੀਓ ਵਾਲਿਆਂ ਨੇ ਆਪ ਹੀ ਦਿਨ ਬਣਾ ਲਿਆ ਹੁਣ ਆਪਦੀ ਮਸ਼ਹੂਰੀ ਕਰਨ ਦੇ ਲਈ। ਨਹੀਂ ਜੀ, ਇਹ ਜੀ ਕੋਈ ਗੱਲ ਨਹੀਂ, ਇਹ ਰੇਡੀਓ ਡੇ ਜਿਹੜਾ ਹੈਗਾ ਇਹ ਮੇਰਾ ਖਿਆਲ 2011 ਦੇ ਵਿੱਚ ਇਹ ਅਨਾਊਂਸ ਕੀਤਾ ਸੀ ਯੂਨੈਸਕੋ ਵੱਲੋਂ। ਤੇ ਇਹਦਾ ਜਿਹੜਾ ਮੁੱਖ ਟਾਰਗੇਟ ਸੀ ਰੇਡੀਓ ਐਂਡ ਪੀਸ, ਰੇਡੀਓ ਦੇ ਰਾਹੀਂ ਜਿਹੜੀ ਹੈਗੀ ਆ ਇੰਡੀਪੈਂਡੈਂਸ, ਜਿਹੜੀ ਵਿਚਾਰਾਂ ਦੀ ਆਜ਼ਾਦੀ ਆ, ਮਨੁੱਖੀ ਆਜ਼ਾਦੀ ਆ ਜਿਹੜੀ, ਉਸ ਦੀ ਇੰਪੋਰਟੈਂਸ ਤੇ ਰੇਡੀਓ ਰਾਹੀਂ ਜਿਹੜੇ ਰੇਡੀਓ ਹੋਸਟ ਜਾਂ ਮਿਊਜ਼ਿਕ ਜਾਂ ਸਪੋਰਟਸ ਜਾਂ ਜਿਹੜੀਆਂ ਗੱਲਾਂ ਤੁਸੀਂ ਨਿੱਤ ਕਰਦੇ ਹੋ ਉਹਦਾ ਰੇਡੀਓ ਤੋਂ ਪ੍ਰਚਾਰ ਕਰਕੇ ਜ਼ਿੰਦਗੀ ਚ ਕਿਵੇਂ ਸ਼ਾਂਤੀ ਲਿਆਈ ਜਾ ਸਕਦੀ ਆ, ਜਾਂ ਇਹ ਕਹਿ ਲਓ ਕਿ ਰੇਡੀਓ ਕਿੰਨਾ ਇੰਪੋਰਟੈਂਟ ਮਾਧਿਅਮ ਆ ਇੱਕ ਦੂਜੇ ਨਾਲ ਜੁੜਨ ਦੇ ਲਈ। ਇਸ ਕਰਕੇ ਰੇਡੀਓ ਡੇ ਸ਼ੁਰੂ ਹੋਇਆ ਸੀ। ਵੈਸੇ ਜਿਹੜਾ ਰੇਡੀਓ ਆ ਨਾ ਆਪਣੇ ਆਪ ਦੇ ਵਿੱਚ, ਹੁਣ ਤਾਂ ਜ਼ਮਾਨੇ ਬਦਲ ਰਹੇ ਆ, ਰੇਡੀਓ ਤੋਂ ਬਾਅਦ ਅਸੀਂ ਟੀਵੀ ਦੇਖਿਆ ਜੀ ਜਦੋਂ ਛੋਟੇ ਹੁੰਦੇ ਸੀਗੇ, ਟੀਵੀ ਬੜਾ ਤਕੜਾ ਮਾਧਿਅਮ ਸੀਗਾ, ਟੀਵੀ ਰਾਹੀਂ ਜਿਹੜਾ ਟੀਵੀ ਹੋਸਟ ਸੀ ਜਾਂ ਜਿਹੜਾ ਕੁਝ ਵੀ ਜਿਹੜਾ ਪ੍ਰੋਡਿਊਸਰ ਸੀਗਾ ਉਹਨੇ ਜੋ ਕੁਝ ਪੇਸ਼ ਕਰਨਾ ਹੁੰਦਾ ਸੀ ਟੀਵੀ ਰਾਹੀਂ ਸਾਡੇ ਨਾਲ ਜੁੜਦੇ ਸੀ। ਵੈਸੇ ਤਾਂ ਫੋਨ ਵੀ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ, ਇੰਟਰਨੈਟ ਦਾ ਯੁੱਗ ਆ ਗਿਆ, ਫੋਨ ਨਾਲ ਇੱਕ ਬੰਦਾ ਦੂਸਰੇ ਬੰਦੇ ਨਾਲ ਜੁੜਦਾ, ਸੋਸ਼ਲ ਮੀਡੀਆ ਰਾਹੀਂ ਲੋਕ ਜੁੜਨ ਲੱਗ ਗਏ ਇੱਕ ਦੂਜੇ ਨਾਲ ਵੱਡੀ ਗਿਣਤੀ ਦੇ ਵਿੱਚ, ਪਰ ਰੇਡੀਓ ਇੱਕ ਤਕੜਾ ਮਾਧਿਅਮ ਰਿਹਾ। ਮਾਰਕੋਨੀ ਨੇ ਇਜਾਦ ਕੀਤਾ ਸੀ ਜੀ ਇਹ ਸਿਸਟਮ ਆ ਜਿਹੜਾ ਵਾਇਰਲੈਸ ਸਿਸਟਮ ਆ ਜਿਹੜਾ, ਵੀ ਇੱਥੇ ਬੈਠੇ ਬੈਠੇ ਬੰਦਾ ਗੱਲਾਂ ਕਰਦਾ ਤੇ ਉਹਦੀਆਂ ਗੱਲਾਂ ਦੂਰ ਤੱਕ ਸੁਣਦੀਆਂ ਨੇ। ਮਈ 13, 1897 ਨੂੰ ਮਾਰਕੋਨੀ ਨੇ ਇਹਦੀ ਰੇਡੀਓ ਟਰਾਂਸਮਿਸ਼ਨ ਦੀ ਖੋਜ ਕੀਤੀ ਸੀ ਵੀ ਇਸ ਤਰ੍ਹਾਂ ਵੀ ਹੋ ਸਕਦਾ ਵੀ ਇੱਥੇ ਮਿਸੀਸਾਗਾ ਦੇ ਵਿੱਚ ਮੈਥੀਸਨ ਤੇ ਟੌਮਕਨ ਦੇ ਇੰਟਰਸੈਕਸ਼ਨ ਤੇ ਬੈਠਾ ਬੰਦਾ ਉਹਦੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਦੂਰ ਦੂਰ, ਕੋਈ ਬੈਲਵਿਲ ਜਾ ਰਿਹਾ, ਕੋਈ ਲੰਡਨ ਜਾ ਰਿਹਾ, ਕੋਈ ਬ੍ਰੈਂਪਟਨ ਚ ਤੁਰਿਆ ਫਿਰਦਾ, ਕੋਈ ਹੈਮਿਲਟਨ ਦੇ ਵਿੱਚ ਤੇ ਆਨ ਕੀਤਾ ਹੋਇਆ ਤੇ ਗੱਲਾਂ ਸੁਣ ਰਹੇ ਹੋ, ਹਨਾ, ਜਾਂ ਤੁਸੀਂ ਫੋਨ ਕਰਕੇ ਆਪਣੀ ਆਵਾਜ਼ ਆ ਜਿਹੜੀ ਏਅਰ ਤੇ ਪਾ ਦਿੰਦੇ ਹੋ, ਫਿਰ ਦੂਜੇ ਸਰੋਤੇ ਤੁਹਾਡੀ ਆਵਾਜ਼ ਵੀ ਸੁਣ ਲੈਂਦੇ ਨੇ। ਇਹ ਆ ਜੀ ਰੇਡੀਓ ਦੀ ਕਮਾਲ, ਭਾਵੇਂ ਬਹੁਤ ਕੁਝ ਬਦਲ ਗਿਆ ਪਰ ਸਟਿਲ ਜਿਹੜਾ ਰੇਡੀਓ ਆ ਰੈਲੇਵੈਂਟ ਆ, ਕਿਉਂਕਿ ਤੁਸੀਂ ਹੋਰ ਕੰਮ ਕਰਦੇ ਕਰਦੇ ਤੁਸੀਂ ਰੇਡੀਓ ਸੁਣ ਲੈਂਦੇ ਹੋ, ਗਾਣੇ ਸੁਣ ਲੈਂਦੇ ਹੋ, ਸ਼ਬਦ ਸੁਣ ਲੈਂਦੇ ਹੋ, ਗੱਲਾਂ ਸੁਣ ਲੈਂਦੇ ਹੋ, ਸਰਕਾਰ ਦਾ ਪ੍ਰਚਾਰ ਵੀ ਬਹੁਤ ਸੁਣ ਲੈਂਦੇ ਹੋ, ਤੁਸੀਂ ਹਾਸਾ ਮਜ਼ਾਕ ਵੀ ਕਰ ਲੈਂਦੇ ਹੋ, ਸੀਰੀਅਸ ਗੱਲਾਂ ਤੇ ਡਿਸਕਸ਼ਨ ਵੀ ਕਰ ਲੈਂਦੇ ਹੋ। ਇਹ ਸਾਰਾ ਕੁਝ ਰੇਡੀਓ ਦੇ ਹੁੰਦਿਆਂ ਹੀ ਪੋਸੀਬਲ ਹੋਇਆ। ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਪੰਜਾਬੀ ਦੇ ਵਿੱਚ ਰੇਡੀਓ ਜਲੰਧਰ ਤੋਂ ਚੱਲਦਾ ਹੁੰਦਾ ਸੀਗਾ ਖੇਤੀ ਦੇ, ਕਿਉਂਕਿ ਆਪਾਂ ਬਹੁਤੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਆ, ਤਾਂ ਸ਼ਾਮ ਨੂੰ ਖੇਤੀ ਸੰਬੰਧੀ ਪ੍ਰੋਗਰਾਮ ਆਉਂਦੇ ਹੁੰਦੇ ਸੀ, ਉਹਦੇ 'ਚ ਠੰਡੂ ਰਾਮ ਇੱਕ ਭਾਈਆ ਜੀ ਇੱਕ ਉਹਦੇ ਵਿੱਚ ਕਿਰਦਾਰ ਹੁੰਦੇ ਸੀ ਤੇ ਲੋਕ ਇੰਜੋਏ ਕਰਦੇ ਸੀ। ਅਖਬਾਰਾਂ ਤਾਂ ਚਲੋ ਪੜ੍ਹਨ ਦੀਆਂ ਗੱਲਾਂ ਨੇ ਨਾ, ਪਰ ਬਹੁਤ ਵਾਰੀ ਬਹੁਤ ਇਨਸਾਨ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਹੁੰਦਾ ਪਰ ਉਹ ਸੁਣ ਕੇ ਬੜਾ ਆਨੰਦ ਲੈਂਦੇ ਨੇ ਹਨਾ। ਇਸ ਕਰਕੇ ਰੇਡੀਓ ਇੱਕ ਤਕੜਾ ਮਾਧਿਅਮ ਰਿਹਾ, ਅੱਜ ਵੀ ਤਕੜਾ ਮਾਧਿਅਮ ਆ। ਚਲੋ ਹੁਣ ਪੜ੍ਹਨ ਦੀ ਰੁਚੀ ਘੱਟ ਗਈ ਆ, ਕਿਤਾਬਾਂ ਬਹੁਤ ਘੱਟ ਲੋਕ ਪੜ੍ਹਦੇ ਨੇ, ਅਖਬਾਰਾਂ ਵੀ ਬਹੁਤ ਘੱਟ ਲੋਕ ਪੜ੍ਹਦੇ ਨੇ, ਪਰ ਰੇਡੀਓ ਸੁਣਦੇ ਨੇ ਕਾਫੀ ਲੋਕ। ਤੇ ਜਿਵੇਂ ਜਿਵੇਂ ਕੋਈ ਕਿਸੇ ਵਿਅਕਤੀ ਦਾ ਜਾਂ ਸਮਾਜ ਦਾ ਜਿੱਧਰ ਜਿੱਧਰ ਨੂੰ ਰੁਝਾਨ ਹੁੰਦਾ ਤੇ ਜਿਹੜੀਆਂ ਤਕੜੀਆਂ ਧਿਰਾਂ ਨੇ ਸਮਾਜ ਦੇ ਵਿੱਚ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ, ਕਹਿ ਦਿੱਤਾ ਜਾਂਦਾ ਵੀ ਮੀਡੀਆ ਜਿਹੜਾ ਇੰਡੀਪੈਂਡੈਂਟ ਆ, ਵੀ ਇਹ ਥੰਮ ਆ ਲੋਕਤੰਤਰ ਦਾ ਇੱਕ, ਪਰ ਅਸਲ ਦੇ ਵਿੱਚ ਇਹਦੇ ਤੇ ਵੀ ਸਰਕਾਰਾਂ ਨੇ ਕਬਜ਼ਾ ਕੀਤਾ ਹੋਇਆ ਜਾਂ ਉਹ ਧਿਰਾਂ ਨੇ ਕਬਜ਼ਾ ਕੀਤਾ ਹੋਇਆ ਜਿਨ੍ਹਾਂ ਨੇ ਆਪਣੀਆਂ ਚੀਜ਼ਾਂ ਵੇਚਣੀਆਂ ਨੇ ਜਾਂ ਜਿਨ੍ਹਾਂ ਨੇ ਲੋਕਾਂ ਦਾ ਜਿਹੜਾ ਥਾਟ ਪ੍ਰੋਸੈਸ ਆ, ਲੋਕਾਂ ਦੇ ਸੋਚਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਪ੍ਰਭਾਵਿਤ ਕਰਨਾ। ਕੰਜ਼ਿਊਮਰਿਜ਼ਮ ਦੇ ਯੁੱਗ ਦੇ ਵਿੱਚ, ਪਦਾਰਥਵਾਦੀ ਯੁੱਗ ਜਿਹਨੂੰ ਕਹਿਤਾ, ਜਿਨ੍ਹਾਂ ਨੇ ਚੀਜ਼ਾਂ ਵੇਚਣੀਆਂ ਨੇ, ਪਦਾਰਥਵਾਦੀ ਤਾਂ ਨਹੀਂ ਕਹਿ ਸਕਦੇ ਕੰਜ਼ਿਊਮਰਿਜ਼ਮ ਨੂੰ, ਪਦਾਰਥਵਾਦੀ ਮਟੀਰੀਅਲਿਸਟਿਕ ਹੁੰਦਾ, ਕੰਜ਼ਿਊਮਰਿਜ਼ਮ ਹੁੰਦਾ ਵੀ ਖਪਤ ਕਲਚਰ, ਵੀ ਕੋਈ ਚੀਜ਼ ਵਿਕੂਗੀ ਮੁਨਾਫਾ ਹੋਊਗਾ ਤੇ ਜਿਨ੍ਹਾਂ ਨੇ ਚੀਜ਼ਾਂ ਆਪਣੀਆਂ ਵੇਚਣੀਆਂ ਨੇ ਧੜਾਧੜ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨਾ, ਉਹ ਫਿਰ ਮੀਡੀਆ ਤੇ ਕਬਜ਼ਾ ਕਰਦੇ ਨੇ। ਤੁਹਾਨੂੰ ਪਤਾ ਹੁਣ ਤਾਂ ਸਿੱਧਾ ਹੀ ਆ, ਕੋਈ ਟੇਢਾ ਤਾਂ ਹੈ ਹੀ ਨਹੀਂ ਗਾ। ਵੱਡੇ ਵੱਡੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਨੇ ਆਪਣੇ ਮੀਡੀਆ ਅਦਾਰੇ ਨੇ ਜਿਹੜੇ ਖਰੀਦੇ ਹੋਏ ਨੇ, ਤੇ ਵੱਡੇ ਵੱਡੇ ਮੀਡੀਆ ਅਦਾਰੇ ਨੇ ਜਿਹੜੇ ਉਹ ਪੋਲੀਟੀਕਲ ਪਾਰਟੀਜ਼ ਨਾਲ ਉਹਨਾਂ ਦੀ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ, ਮੈਂ ਸਿੱਧੀ ਅਫੀਲੀਏਸ਼ਨ ਨਹੀਂ ਕਹੂੰਗਾ, ਪਰ ਕਿਸੇ ਨਾ ਕਿਸੇ ਤਰੀਕੇ ਨੂੰ ਕਿਸੇ ਨਾਲ ਸਪੋਰਟ ਕਰਦੇ ਨੇ। ਕੋਈ ਵੱਡਾ ਮੀਡੀਆ ਅਦਾਰਾ ਉਹ ਸਰਕਾਰ ਪੱਖੀ ਰੋਲ ਅਦਾ ਕਰਦਾ, ਕੋਈ ਹੋਰ ਵੱਡਾ ਮੀਡੀਆ ਅਦਾਰਾ ਉਹ ਵਿਰੋਧੀ ਪਾਰਟੀ ਹੈ ਜਿਹੜੀ ਉਹਦੇ ਹਿੱਤਾਂ ਦੀ ਪੂਰਤੀ ਕਰਦਾ ਟੇਢੇ ਮੇਢੇ ਤਰੀਕੇ ਨਾਲ, ਤੁਹਾਨੂੰ ਪਤਾ ਚੱਲਦਾ ਸਾਰਾ ਕੁਝ ਚੱਲੀ ਜਾਂਦਾ ਹੈ ਨਾ। ਤੇ ਸਪੋਂਸਰਡ ਪ੍ਰੋਗਰਾਮਸ ਹੁੰਦੇ ਨੇ, ਪੋਲੀਟੀਕਲ ਪਾਰਟੀਆਂ ਵੀ ਪ੍ਰੋਗਰਾਮ ਸਪੋਂਸਰ ਕਰਦੀਆਂ ਬਹੁਤ ਸਾਰੀ, ਚੋਣਾਂ ਦੇ ਵਿੱਚ ਤਾਂ ਜਿਹੜੇ ਕੈਂਡੀਡੇਟ ਸਪੋਂਸਰ ਕਰਦੇ ਨੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨ ਲਈ, ਤੁਹਾਡਾ ਮਨੋਰੰਜਨ ਵੀ ਹੁੰਦਾ। ਇੱਕ ਰੇਡੀਓ ਦਾ ਉਹ ਯੁੱਗ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਕ੍ਰਿਕਟ ਦੀ ਕਮੈਂਟਰੀ ਜਿਹੜੀ ਸੀ ਸਾਰਾ ਦਿਨ ਬੰਦਾ ਕੰਨ ਦੇ ਨਾਲ ਛੋਟਾ ਜਿਹਾ ਰੇਡੀਓ ਲਾਈ ਰੱਖਦਾ ਹੁੰਦਾ ਸੀਗਾ, ਬਸ ਜਿੰਨੇ ਪੰਜ ਦਿਨ ਮੈਚ ਚੱਲਦਾ ਹੁੰਦਾ ਸੀ, ਪੰਜ ਦਿਨ ਬਸ ਆਹ ਕੀ ਹੋ ਗਿਆ ਜੀ, ਇਹ ਗਵਾਸਕਰ ਨੇ ਹਿੱਟ ਮਾਰਤੀ, ਆਹ ਕੀ ਹੋ ਗਿਆ ਜੀ, ਬਿਸ਼ਨ ਸਿੰਘ ਬੇਦੀ ਨੇ ਬੋਲਿੰਗ ਕੀਤੀ ਸੀ, ਉਹਨੇ ਫਲਾਨੇ ਨੇ ਕੈਚ ਕਰਤੀ। ਅੱਜ ਕੱਲ੍ਹ ਤਾਂ ਹੁਣ ਨਵੇਂ ਪਲੇਅਰ ਬਹੁਤ ਨੇ ਮਤਲਬ ਕ੍ਰਿਕਟ ਦੇ ਵਿੱਚ, ਪਰ ਉਹ ਇੱਕ ਆਪਣਾ ਸਮਾਂ ਸੀ ਛੋਟੇ ਰੇਡੀਓ ਵਾਲਾ। ਅੱਜ ਕੱਲ੍ਹ ਤਾਂ ਫੋਨ ਤੇ ਪਤਾ ਲੱਗ ਜਾਂਦਾ, ਰੇਡੀਓ ਹੋਸਟ ਹੀ ਤੁਹਾਨੂੰ ਦੱਸੀ ਜਾਂਦੇ ਬਹੁਤ ਕੁਛ, ਸੋਸ਼ਲ ਮੀਡੀਆ ਦੇ ਨਾਲ ਦੀ ਨਾਲ ਲਾਈਵ ਹੋ ਜਾਂਦੇ ਨੇ, ਪੋਡਕਾਸਟ ਚੱਲਦੇ ਨੇ, ਬਹੁਤ ਕੁਛ ਹੁੰਦਾ, ਪਰ ਇਹ ਰੇਡੀਓ ਡੇ ਦੀ ਇੰਪੋਰਟੈਂਸ ਆਪਣੇ ਆਪ ਦੇ ਵਿੱਚ ਕਾਫੀ ਆ ਤੇ ਰੇਡੀਓ ਦੀ ਇੰਪੋਰਟੈਂਸ ਕਾਫੀ ਆ। ਕਈ ਵਾਰੀ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਹੈ ਤੇ ਤੁਸੀਂ ਸੋਚਦੇ ਹੋ ਵੀ ਆਪਾਂ ਨਾ ਅੱਜ ਫਿਰ ਆਪਾਂ ਰੇਡੀਓ ਤੇ ਨਾ ਫਲਾਨੇ ਹੋਸਟ, ਤੁਹਾਨੂੰ ਪਤਾ ਅਲੱਗ ਅਲੱਗ ਹੋਸਟ ਨੇ ਜਿਹੜੇ ਉਹ ਕਿਹੋ ਜਿਹੀ ਗੱਲ ਕਰਦੇ ਨੇ, ਤੇ ਸਾਰਿਆਂ ਦੇ ਆਪੋ ਆਪਣੇ ਸਰੋਤੇ ਨੇ, ਤੁਹਾਨੂੰ ਪਤਾ ਵੀ ਆਹ ਹੋਸਟ ਨੇ ਜਾਂ ਆਹ ਗੱਲ ਕਰਨੀ ਹੈ, ਹਨਾ ਇਹੋ ਜਿਹੀ ਗੱਲ ਹੋਈ ਹੈ ਤੇ ਆਹ ਹੀ ਹੋਸਟ ਇਹੋ ਜਿਹੀ ਗੱਲ ਕਰੂਗਾ, ਹਨਾ। ਤੁਹਾਨੂੰ ਇਹ ਵੀ ਪਤਾ ਵੀ ਜੇ ਕਿਸੇ ਦਿਨ ਲੜਾਈ ਝਗੜਾ ਹੋਇਆ ਆਦਮੀ ਜਨਾਨੀ ਦਾ, ਆਦਮੀ ਤੇ ਔਰਤ ਦਾ, ਉਹ ਫਿਰ ਕਿਹੜੇ ਰੇਡੀਓ ਤੇ ਚੱਲਣੀ ਆ, ਪਤਾ ਨਾ ਤੁਹਾਨੂੰ ਸਾਰਿਆਂ ਨੂੰ, ਹਨਾ। ਇਹੋ ਜਿਹੇ ਰੇਡੀਓ ਵੀ ਹੈਗੇ ਨੇ, ਚਲੋ ਕੋਈ ਗੱਲ ਨਹੀਂ ਜੀ, ਵਿਲੱਖਣਤਾ ਡਾਇਵਰਸਿਟੀ ਆ, ਹਨਾ ਹੈਗੀ ਆ ਨਾ। ਕਈ ਇਹੋ ਜਿਹੇ ਰੇਡੀਓ ਨੇ ਜਿਹਨਾਂ ਨੇ ਜਦੋਂ ਸ਼ੁਰੂ ਹੋਣਾ ਠੰਡਾ ਸ਼ਬਦ ਜਿਹਾ ਲਾ ਦੇਣਾ ਜਾਂ ਭਜਨ ਲਾ ਦੇਣਾ, ਬਸ ਭਜਨ ਖਤਮ ਹੁੰਦੇ ਸਾਰ ਹੀ ਸ਼ਬਦ ਖਤਮ ਹੁੰਦੇ ਸਾਰ ਫਿਰ ਚੋਂਦੇ ਚੋਂਦੇ ਗੀਤ ਲਾ ਦੇਣੇ ਨੇ, ਹੈਗੇ ਆ ਨਾ। ਕਈ ਇਹੋ ਜਿਹੇ ਰੇਡੀਓ ਨੇ ਜਿਨ੍ਹਾਂ ਨੇ ਕੈਨੇਡਾ ਚ ਬੈਠੇ ਕੈਨੇਡਾ ਦੀ ਗੱਲ ਕੋਈ ਨੀ ਕਰਨੀ, ਗੱਲਾਂ ਕਰਨੀਆਂ ਪੰਜਾਬ ਦੀਆਂ, ਉਹ ਵੀ ਕਰਨੀਆਂ ਚਾਹੀਦੀਆਂ। ਮੈਂ ਨੀ ਕਹਿੰਦਾ, ਮੈਂ ਕੋਈ ਆਏ ਨੀ ਕਹਿ ਰਿਹਾ ਵੀ ਨਹੀਂ ਕਰਨੀਆਂ ਚਾਹੀਦੀਆਂ, ਮੈਂ ਤਾਂ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਦੱਸ ਰਿਹਾ। ਕਈ ਪ੍ਰੋਗਰਾਮ ਹੁੰਦੇ ਆ ਉੱਥੇ ਡਿਸਕਸ਼ਨ ਹੀ ਚੱਲਦੀ ਆ, ਕਈ ਪ੍ਰੋਗਰਾਮ ਹੁੰਦੇ ਆ ਉਹਦੇ ਵਿੱਚ ਸਰੋਤੇ ਆ ਜਿਹੜੇ ਉਹ ਚਲਾਉਂਦੇ ਆ ਪ੍ਰੋਗਰਾਮ ਨੂੰ, ਜਾਣੀ ਸਟੇਅਰਿੰਗ ਆ ਸਰੋਤਿਆਂ ਦੇ ਹੱਥ ਹੁੰਦਾ। ਕਈ ਪ੍ਰੋਗਰਾਮ ਆ ਜਿੱਥੇ ਸਰੋਤਿਆਂ ਦੀ ਗੱਲ ਹੀ ਕੋਈ ਨੀ ਸੁਣਦਾ, ਜਿੱਥੇ ਵਿਰੋਧੀ ਸਰੋਤਾ ਆ ਗਿਆ ਠਾ ਦੇਣੇ ਕੱਟ ਦਿੰਦੇ ਆ, ਹੈਨਾ। ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਨੇ। ਦੇਖੋ ਰੇਡੀਓ ਪ੍ਰੋਗਰਾਮ ਦਾ ਮਤਲਬ ਤਾਂ ਹੈਗਾ ਵੀ ਇੱਕ ਘੰਟਾ, ਦੋ ਘੰਟੇ, ਚਾਰ ਘੰਟੇ ਜਾਂ ਸਾਰਾ ਦਿਨ ਰੇਡੀਓ ਚੱਲਦਾ। ਜਿਹੜਾ ਪ੍ਰੋਡਿਊਸਰ ਆ ਜਾਂ ਜਿਹੜਾ ਹੋਸਟ ਆ ਜਿਹਨੇ ਤਿਆਰੀ ਕੀਤੀ ਹੋਈ ਆ, ਉਹਨੇ ਆਪਣੇ ਆਪਣੇ ਤਰੀਕੇ ਦੇ ਨਾਲ ਪ੍ਰੋਗਰਾਮ ਚਲਾਉਣਾ, ਪਰ ਜਿਹੜੇ CRTC ਦੇ ਰੂ, ਕਿਉਂਕਿ ਰੇਡੀਓ ਪ੍ਰੋਗਰਾਮ ਹੀ ਆਏ ਨੀ, ਕੋਈ ਆਪ ਮੁਹਾਰੀ ਚੱਲੀ ਜਾਂਦੇ ਆ, ਬਹੁਤ ਬਹੁਤ ਜ਼ਿਆਦਾ ਕੰਟਰੋਲ ਆ, CRTC ਕੰਟਰੋਲ ਕਰਦੀ ਹੈ ਇਹਨੂੰ। ਫਿਰ ਰੇਡੀਓ ਸਟੇਸ਼ਨਸ ਨੇ ਜਿਹੜੇ ਉਹ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਜਿਹੜੀਆਂ ਏਅਰ ਵੇਵਸ ਦੇ ਉੱਤੇ ਜੇ ਇੱਕ ਵੀ ਸ਼ਬਦ ਗਿਆ ਕੋਈ ਪੁੱਠਾ ਸਿੱਧਾ ਨਾ, ਤੇ ਸ਼ਾਮ ਤਾਂ ਆ ਜਾਂਦੀ ਆ ਫਿਰ, ਤੇ ਇਸ ਕਰਕੇ ਬੜਾ ਬੈਲੈਂਸ ਰੱਖ ਕੇ ਪ੍ਰੋਗਰਾਮ ਕੀਤਾ ਜਾਂਦਾ। ਸ਼ਬਦ ਆ ਜਿਹੜੇ ਸ਼ਬਦਾਂ ਦਾ ਉਚਾਰਨ, ਸ਼ਬਦ ਆ ਜਿਹੜੇ ਉਹ ਕਿਹੋ ਜਿਹੇ ਹੋਣੇ ਚਾਹੀਦੇ ਆ, ਸ਼ਬਦਾਂ ਦੀ ਚੋਣ ਤੇ ਨਾਲ ਦੀ ਨਾਲ ਜਿਹੜੀ ਗੱਲ ਦੇ ਉੱਤੇ ਕੇਂਦਰਤ ਆ, ਜਿਹੜਾ ਵਿਸ਼ਾ, ਉਹ ਵਿਸ਼ੇ ਬਾਰੇ ਗੱਲ ਵੀ ਕਰਨੀ। ਕਈ ਵਾਰੀ ਵਿਸ਼ੇ ਬੜੇ ਸੰਜੀਦਾ ਹੁੰਦੇ ਨੇ, ਬਹੁਤ ਹੀ ਸੰਜੀਦਾ, ਨਾਲ ਦੀ ਨਾਲ ਸੰਜੀਦਾ ਹੋਣ ਦੇ ਨਾਲ ਨਾਲ ਹੀ ਵਿਸ਼ੇ ਬੜੇ ਨਾ ਸੈਂਸਿਟਿਵ ਵੀ ਹੁੰਦੇ ਨੇ। ਇੱਕ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਅੱਜ ਤੱਕ, ਭਾਵੇਂ ਰੇਡੀਓ ਡੇ ਮਨਾ ਲਓ, ਭਾਵੇਂ ਰੇਡੀਓ ਤੇ ਪ੍ਰਚਾਰ ਕਰ ਲਓ, ਭਾਵੇਂ ਤੁਸੀਂ ਅਖਬਾਰਾਂ ਦੇ ਵਿੱਚ ਗੱਲ ਕਰ ਲਓ, ਭਾਵੇਂ ਸੋਸ਼ਲ ਮੀਡੀਆ ਤੇ ਕੋਈ ਗੱਲ, ਕਿਉਂਕਿ ਕੁਐਸਚਨ ਤਾਂ ਵੱਡੇ ਵੱਡੇ ਦਿਮਾਗ 'ਚ ਰਹਿੰਦੇ ਨੇ ਨਾ। ਹੁਣ ਕਿਹਾ ਤਾਂ ਇਹ ਜਾਂਦਾ ਵੀ ਇੰਡੀਪੈਂਡੈਂਸ ਆ, ਕਿਹਾ ਇਹ ਜਾਂਦਾ ਵੀ ਫਰੀਡਮ ਆਫ ਸਪੀਚ ਆ, ਕਿਹਾ ਇਹ ਜਾਂਦਾ ਵੀ ਵਿਚਾਰਾਂ ਦੀ ਆਜ਼ਾਦੀ ਆ। ਤੇ ਵਿਚਾਰਾਂ ਦੀ ਆਜ਼ਾਦੀ ਦਾ ਮਤਲਬ ਤਾਂ ਇਹੀ ਆ ਨਾ, ਭਾਈ ਜਿਹੜਾ ਕੁਛ ਵਿਚਾਰ ਦਿਮਾਗ ਦੇ ਵਿੱਚ ਆ ਗਿਆ ਉਹਦੀ ਆਪ ਪਹਿਲਾਂ ਪੁਣਛਾਣ ਕਰਕੇ, ਜੇ ਉਹਨੂੰ ਲੱਗਦਾ ਵੀ ਇਹ ਵਿਚਾਰ ਸੱਚੀ ਵਿਚਾਰ ਹੈਗਾ ਇਹ, ਤੇ ਇਹਨੂੰ ਏਅਰ ਕਰਨਾ ਚਾਹੀਦਾ। ਹੁਣ ਕਈ ਵਾਰੀ ਕੀ ਹੁੰਦਾ ਬਈ ਕੋਈ ਨਹੀਂ ਸੁਣਨਾ ਚਾਹੁੰਦਾ ਹੁੰਦਾ, ਬਜਾਏ ਦੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਆਪਦਾ ਸਟੇਸ਼ਨ ਬਦਲੇ, ਉਹ ਜੀ ਯੁੱਧ ਲਾ ਲੈਂਦਾ, ਅੱਡਾ ਲਾ ਲੈਂਦਾ। ਇਸ ਤਰ੍ਹਾਂ ਫਿਰ ਸ਼ਿਕਾਇਤਾਂ ਵੀ ਪਹੁੰਚਦੀਆਂ ਨੇ CRTC ਕੋਲ ਪਹੁੰਚਦੀਆਂ, ਰੇਡੀਓ ਸਟੇਸ਼ਨ ਕੋਲ ਪਹੁੰਚਦੀਆਂ ਸ਼ਿਕਾਇਤਾਂ, ਫਿਰ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਬਈ ਉਹ ਫਿਰ ਪ੍ਰੂਵ ਕਰਨਾ ਪੈਂਦਾ। ਕਈ ਤਾਂ ਸੋਚਦੇ ਨਾ ਆਈ ਜੱਟਾਂ ਵਾਲਾ ਤਰੀਕਾ ਵੀ ਫਲਾਨਾ ਬੋਲੀ ਜਾਂਦਾ ਆਪਾਂ ਚੁੱਪ ਕਰਾ ਦੇਗੇ, ਆਏ ਨੀ ਕੋਈ ਚੁੱਪ ਚਾਪ ਕਰਦਾ ਗਾ, ਆਏ ਤਾਂ ਫਿਰ ਕੱਲ ਨੂੰ ਤੁਸੀਂ ਆਏ ਕਹਿ ਦੋ ਵੀ ਸਰਕਾਰ ਨੇ ਕੋਈ ਰੂਲ ਬਣਾ ਤਾ ਤੇ ਅਸੀਂ ਬਦਲ ਦਾਂਗੇ, ਆਏ ਨੀ ਬਦਲਿਆ ਜਾਂਦਾ, ਉਹਦਾ ਇੱਕ ਡੈਮੋਕ੍ਰੇਟਿਕ ਪ੍ਰੋਸੈਸ ਆ। ਰੇਡੀਓ ਪ੍ਰੋਗਰਾਮ ਦੇ ਪ੍ਰਤੀ ਤੁਹਾਨੂੰ ਕੋਈ ਸ਼ਿਕਾਇਤ ਹੁੰਦੀ ਆ ਤੇ ਉਹ ਸ਼ਿਕਾਇਤਾਂ ਦਾ ਨਿਪਟਾਰਾ ਹੁੰਦਾ, ਬਕਾਇਦਾ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਨੇ। ਆਏ ਨੀ ਹੈਗਾ ਵੀ ਕੋਈ ਊਲ ਜਲੂਲ ਬਿਨਾਂ ਤੱਥਾਂ ਤੋਂ ਕੋਈ ਐਵੇਂ ਬੋਲੀ ਜਾਵੇ, ਜਾਂ ਕੋਈ ਰੇਡੀਓ ਕਰਦਾ ਕਰਦਾ ਕੋਈ ਹਿੰਸਾ ਭੜਕਾਵੇ, ਜਾਂ ਕਿਸੇ ਦੇ ਨਿੱਜੀ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰੇ, ਇਸ ਤਰ੍ਹਾਂ ਨਹੀਂ ਹੁੰਦਾ ਗਾ। ਰੇਡੀਓ ਡੇ ਦੀ ਇੰਪੋਰਟੈਂਸ ਸਮਝਣੀ ਚਾਹੀਦੀ ਹੈ। ਰੇਡੀਓ ਦਾ ਮਤਲਬ ਆ ਬਈ ਸਮਾਜ ਦੇ ਵਿੱਚ ਨਾ ਜੇ ਚੇਂਜ ਵੀ ਆਉਣੀ ਆ ਤਾਂ ਚੇਂਜ ਉਹ ਲੋਕਾਂ ਦੇ ਮਨਾਂ ਦਾ ਹਿੱਸਾ ਬਣੇ, ਪੀਸਫੁਲ ਹੋਵੇ, ਵਾਇਲੈਂਸ ਨਾ ਹੋਵੇ, ਅਸ਼ਾਂਤੀ ਨਾ ਫੈਲੇ। ਹਰ ਇੱਕ ਦਾ ਪੱਖ ਆ ਜਿਹੜਾ ਗੱਲ ਕਰਨ ਦਾ, ਉਹ ਹਰ ਇੱਕ ਪੱਖ ਸੁਣਿਆ ਜਾਵੇ। ਕੋਈ ਬੰਦਾ ਇੱਕ ਪੱਖ ਤੋਂ ਗੱਲ ਕਰਦਾ ਸਰੋਤਾ ਸਾਡਾ, ਕੋਈ ਦੂਜਾ ਸਰੋਤਾ ਦੂਜੇ ਪੱਖ ਤੋਂ ਗੱਲ ਕਰਦਾ, ਹੋਸਟ ਆ ਜਿਹੜਾ ਉਹਨੇ ਤਾਂ ਤੁਹਾਨੂੰ ਮਤਲਬ ਇਹ ਕਹਿ ਲਓ ਵੀ ਮੈਦਾਨ ਦੇਣਾ ਹੁੰਦਾ, ਏਅਰ ਦੇਣੀ ਆ, ਏਅਰ ਦੇ ਉੱਤੇ ਗੱਲਾਂ ਕਰੋ। ਉਹ ਗੱਲਾਂ ਬੜੀਆਂ ਸੱਭਿਅਕ ਹੋਣੀਆਂ ਚਾਹੀਦੀਆਂ ਨੇ, ਉਹ ਗੱਲਾਂ ਕਿਸੇ ਖਾਸ ਇਸ਼ੂ ਵੰਨੀ ਟਾਰਗੇਟ ਹੋਣੀਆਂ ਚਾਹੀਦੀਆਂ ਨੇ ਵੀ ਆਹ ਇਸ਼ੂ ਆ ਜੀ। ਹੁਣ ਕਈ ਵਾਰੀ ਕੀ ਹੁੰਦਾ ਆਪਾਂ ਵੈਸੇ ਗੱਲਬਾਤ ਕਰਦੇ ਹੁੰਦੇ, ਚਲੋ ਰੇਡੀਓ ਨਾਲ ਤਾਂ ਉਹਦਾ ਕੋਈ ਬਹੁਤਾ ਲਿੰਕ ਨਹੀਂ ਹੈਗਾ ਵੀ ਆ। ਰੇਡੀਓ ਹੋਸਟ ਦਾ ਮਤਲਬ ਹੁੰਦਾ ਇੱਕ ਉਹ ਵੱਜਵੇਂ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੁੰਦਾ, ਕਈ ਵਾਰੀ ਕੋਈ ਉਹ ਵਿਸ਼ੇ ਬਾਰੇ ਗੱਲ ਨਹੀਂ ਕਰਦਾ, ਇਧਰਲੇ ਉਧਰਲੇ ਇਤਰਾਜ਼ ਵੈਸੇ ਹੀ ਕਰੀ ਜਾਂਦੇ। ਕਈ ਵਾਰੀ ਕੀ ਹੁੰਦਾ ਵੀ ਇੱਕ ਇਸ਼ੂ ਚੂਜ਼ ਕੀਤਾ ਹੁੰਦਾ, ਕੋਈ ਇੱਕ ਕਾਲਰ ਬੋਲ ਜਾਂਦਾ, ਉਸ ਤੋਂ ਬਾਅਦ ਦੋ ਕਾਲਰ ਆ ਜਾਂਦੇ, ਉਹ ਇਸ਼ੂ ਬਾਰੇ ਗੱਲ ਨਹੀਂ ਕਰਦੇ, ਪਹਿਲੇ ਬੋਲੇ ਹੋਏ ਬੰਦਿਆਂ ਤੇ ਕਿੰਤੂ ਪਰੰਤੂ ਕਰਨ ਲੱਗ ਜਾਂਦੇ। ਇਸ ਤਰ੍ਹਾਂ ਵਿਸ਼ਾ ਜਿਹੜਾ ਫਿਰ ਸਕੈਟਰ ਹੋ ਜਾਂਦਾ, ਖਿੰਡ ਜਾਂਦਾ ਸਾਰਾ ਕੁਝ, ਹੈਨਾ। ਆਪਾਂ ਰੇਡੀਓ ਡੇ ਦੀ ਗੱਲ ਤਾਂ ਕਰ ਹੀ ਰਹੇ ਹਾਂ, ਪਰ ਨਾਲ ਦੀ ਨਾਲ ਆਪਾਂ ਇਹ ਵੀ ਗੱਲ ਕਰ ਰਹੇ ਹਾਂ ਬਈ ਗੱਲਬਾਤ ਕਿਵੇਂ ਹੁੰਦੀ ਹੈ। ਹਾਂ ਠੀਕ ਹੈ, ਜਿਹੜੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਨੇ, ਦੇਖੋ ਕਈ ਸੰਗੀਤ ਵਾਲੇ ਪ੍ਰੋਗਰਾਮ ਹੁੰਦੇ ਆ, ਮਿੱਠੇ ਮਿੱਠੇ ਗਾਣੇ ਲਾ ਦੇਣੇ ਹੁੰਦੇ ਆ, ਬਹੁਤ ਵਧੀਆ, ਨਾਲ ਗਾਣਿਆਂ ਦੇ ਕਮੈਂਟ ਕਰਨਾ ਹੁੰਦਾ, ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਸੰਗੀਤ ਆ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਨਾ, ਅਲਟੀਮੇਟਲੀ ਸੰਗੀਤ ਆ ਜਿਹੜਾ ਉਹਦੇ ਚ ਬਹੁਤ ਬਹੁਤ ਤਕੜੀ ਪਾਵਰ ਹੁੰਦੀ ਹੈ ਸੰਗੀਤ ਦੇ ਵਿੱਚ। ਉਹ ਪ੍ਰੋਗਰਾਮ ਹੋਰ ਤਰ੍ਹਾਂ ਦੇ ਹੁੰਦੇ ਨੇ। ਜੇ ਕਿਤੇ ਕੋਈ ਮੋਟੀਵੇਸ਼ਨ ਸਪੀਕਰ ਬੋਲ ਰਿਹਾ, ਉਹਨੇ ਇਕੱਲੇ ਨੇ ਬੋਲਣਾ ਹੁੰਦਾ, ਉਹ ਵੀ ਬਹੁਤ ਵਧੀਆ, ਕਿਸੇ ਖਾਸ ਇਸ਼ੂ ਤੇ ਬੋਲ ਰਿਹਾ, ਸਪੋਜ਼ ਉਹ ਮੈਂਟਲ ਹੈਲਥ ਤੇ ਗੱਲ ਕਰ ਰਿਹਾ, ਉਹਦੇ ਚ ਠੀਕ ਹੈ ਜਿੰਨੀ ਦੇਰ ਉਹਨੇ ਬੋਲਣਾ ਉਨੀ ਦੇਰ ਡਿਸਕਸ਼ਨ ਨਹੀਂ ਹੋ ਸਕਦੀ। ਕਈ ਪ੍ਰੋਗਰਾਮ ਹੁੰਦੇ ਆ ਕਿਸੇ ਖਾਸ ਇਸ਼ੂ ਨੂੰ ਸੰਬੋਧਨ ਹੁੰਦੇ ਨੇ, ਉਹਦੇ ਤੇ ਡਿਸਕਸ਼ਨ ਬਹੁਤ ਹੁੰਦੀ ਹੈ, ਡਿਸਕਸ਼ਨ ਦੇ ਵਿੱਚ ਫਿਰ ਅਲੱਗ ਅਲੱਗ ਪੱਖ ਨੇ ਜਿਹੜੇ ਸਾਹਮਣੇ ਆਉਂਦੇ ਨੇ, ਬੰਦਾ ਕਿਊਰੀਅਸ ਹੁੰਦਾ, ਸਰੋਤਾ ਵੀ ਕਿਊਰੀਅਸ ਹੁੰਦਾ ਵੀ ਦੇਖੀਏ ਆਹ ਮਸਲੇ ਬਾਰੇ ਕੀ ਗੱਲਬਾਤ ਹੁੰਦੀ ਹੈ। ਕਈ ਪ੍ਰੋਗਰਾਮ ਬੜੇ ਜਨਰਲ ਹੁੰਦੇ ਨੇ, ਉਹਦੇ ਬਾਰੇ ਫਿਰ ਮਾਹਰ ਬੰਦੇ ਗੱਲ ਕਰਦੇ ਨੇ, ਸਿਹਤ ਬਾਰੇ ਸਪੋਜ਼ ਕੋਈ ਡਾਕਟਰ ਹੋਇਆ ਕੋਈ ਹੋਰ ਹੋਇਆ। ਇਸ ਤਰ੍ਹਾਂ ਮਤਲਬ ਸਾਡੀ ਜ਼ਿੰਦਗੀ ਚ ਨਾ ਰੇਡੀਓ ਦਾ ਜੇ ਸਮਝੀਏ ਤਾਂ ਬਹੁਤ ਤਕੜਾ ਰੋਲ ਆ। ਹੁਣ ਤੁਸੀਂ ਮੁਕਾਬਲਾ ਤਾਂ ਨਹੀਂ ਕੀਤਾ ਜਾ ਸਕਦਾ ਦੇਖੋ ਰੇਡੀਓ ਦਾ ਅਖਬਾਰ ਦੇ ਨਾਲ, ਪਰ ਅਗੇਨ ਅਖਬਾਰ ਤੁਹਾਨੂੰ ਬੜੀ ਸ਼ਾਂਤੀ ਦੇ ਨਾਲ ਇਕੱਲੇ ਬੈਠ ਕੇ ਪੜ੍ਹਨਾ ਪੈਣਾ, ਐਨਕਾਂ ਲਾਉਣੀਆਂ ਪੈਣੀਆਂ, ਬੈਠ ਕੇ ਆਰਾਮ ਦੇ ਨਾਲ ਤੁਸੀਂ ਪਾਸੇ ਬੈਠੇ ਹੋ, ਤੁਸੀਂ ਇੱਕ ਜਿਹੜਾ ਲੇਖਕ ਆ ਜਾਂ ਐਡੀਟੋਰੀਅਲ ਪੜ੍ਹ ਰਹੇ ਹੋ, ਐਡੀਟਰ ਆ ਤੁਸੀਂ, ਉਹਦੇ ਨਾਲ ਇੰਟਰੈਕਟ ਕਰਦੇ ਹੋ ਐਡੀਟੋਰੀਅਲ ਪੜ੍ਹਦੇ ਜਾਂ ਖਬਰ ਪੜ੍ਹ ਰਹੇ ਹੋ ਤੁਸੀਂ ਕੋਈ, ਤੁਸੀਂ ਉੱਥੇ ਤੁਹਾਨੂੰ ਸੀਮਿਤ ਜਾਣਕਾਰੀ ਮਿਲਦੀ ਆ, ਪਰ ਜਦੋਂ ਤੁਸੀਂ ਰੇਡੀਓ ਤੇ ਉਸੇ ਖਬਰ ਦਾ ਤਬਸਰਾ ਸੁਣਦੇ ਹੋ, ਉਸੇ ਖਬਰ ਦੀ ਡਿਸਕਸ਼ਨ ਚੱਲਦੀ ਆ ਅੱਗੇ, ਅਲੱਗ ਅਲੱਗ ਪੱਖ ਆ ਜਿਹੜੇ ਤੁਹਾਡੇ ਸਾਹਮਣੇ ਆ ਜਾਂਦੇ ਨੇ। ਅਖਬਾਰ ਨੇ ਤਾਂ ਖਬਰ ਦੇ ਦੇਣੀ ਹੈ ਨਾ। ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਹੁਣ ਉਹੀ ਚੱਲ ਰਿਹਾ ਜਿਹੜਾ ਕੁਛ 2 ਸਾਲ ਪਹਿਲਾਂ ਚੱਲਿਆ ਸੀ, ਕਿਸਾਨ ਆ ਜਿਹੜੇ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ, ਹੈਨਾ। ਅਖਬਾਰ ਨੇ ਤਾਂ ਰਿਪੋਰਟ ਲਾ ਦੇਣੀ ਆ ਬਈ ਜੀ ਕਿਸਾਨ ਆ ਜਿਹੜੇ ਦਿੱਲੀ ਵੱਲ ਕੂਚ ਕਰਨ ਲੱਗੇ ਸੀ ਤੇ ਹਾਈਵੇ ਜਿਹੜੇ ਜਾਮ ਕੀਤੇ ਸੀ ਤੇ ਉੱਥੇ ਜੀ ਬੈਰੀਕੇਡ ਲਾਏ ਸੀ, ਤੇ ਇਸ ਵਾਰੀ ਨਵੀਂ ਗੱਲ ਇਹ ਕੀਤੀ ਆ ਵੀ ਉਹਨਾਂ ਨੇ ਵੱਡੀਆਂ ਵੱਡੀਆਂ ਮੇਖਾਂ ਲੋਹੇ ਦੇ ਸਰੀਏ ਉਹ ਲਾਤੇ ਵੀ ਕਿਸਾਨ, ਬਸ ਗੱਲ ਖਤਮ, ਹੈਨਾ। ਅੱਗੇ ਤਾਂ ਨਹੀਂ ਗੱਲ ਚੱਲੀ, ਉਹ ਅੱਗੇ ਅਗਲੀ ਗੱਲ ਤਾਂ ਚੱਲੂ ਜੀ ਅਗਲੇ ਦਿਨ ਅਖਬਾਰ ਆਇਆ ਤਾਂ। ਪਰ ਰੇਡੀਓ ਤੇ ਜਦੋਂ ਇਹ ਬੰਦਾ ਖਬਰ ਦਿੰਦਾ ਕੋਈ ਹੋਸਟ ਬੋਲ ਰਿਹਾ, ਹੋਸਟ ਫਿਰ ਜਿਵੇਂ ਦਾਲ ਨੂੰ ਤੜਕਾ ਮਸਾਲਾ ਮਸੂਲਾ ਅਦਰਕ ਉਦਰਕ ਲਸਣ ਲੁਸਣ ਪਾਇਆ ਹੋਇਆ, ਹੋਸਟ ਨੇ ਉਹਦੇ ਨਾਲ ਪੂਰਾ ਦਾ ਪੂਰਾ ਟੈਂਪੂ ਬੰਨ ਦੇਣਾ, ਨਾਲ ਅਗਲੀਆਂ ਪਿਛਲੀਆਂ ਘਟਨਾਵਾਂ ਜੋੜ ਕੇ, ਮੰਗਾਂ ਜੋੜ ਕੇ, ਪਿਛਲਾ ਵੇਰਵਾ ਦੇ ਕੇ ਤੇ ਅੱਗੇ ਕੀ ਹੋਣਾ ਉਹਦੇ ਬਾਰੇ ਚੇਤਨ ਕਰਕੇ, ਤੇ ਉਹਨੇ ਪੂਰੇ ਦਾ ਪੂਰਾ 15-20 ਮਿੰਟ ਲਾ ਦੇਣੇ ਆ ਉਹਦੇ ਤੇ। ਲੋਕਾਂ ਨੇ ਫਿਰ ਕਾਲ ਕਰਨਾ, ਲੋਕਾਂ ਦੇ ਐਕਸਪੀਰੀਅੰਸਿਸ ਆ ਜਿਹੜੇ, ਜਿਹਨੇ ਕਾਲ ਕਰਨਾ ਕੋਈ ਸੁਣਨਾ ਉਹਨੇ ਆਪਣੇ ਆਪਣੇ ਐਕਸਪੀਰੀਅੰਸ ਆ ਜਿਹੜੇ ਸ਼ੇਅਰ ਕਰਨੇ ਨੇ। ਕਿਸੇ ਨੇ ਕਹਿਣਾ ਜੀ ਹਾਂ ਪਹਿਲਾਂ ਮੰਗਾਂ ਮੰਨੀਆਂ ਹੀ ਸੀ ਉਹਦਾ ਕੀ ਬਣਿਆ, ਕਿਸੇ ਨੇ ਕਹਿਣਾ ਸੀ ਇਹ ਜੀ ਆਈ ਚੱਲਦਾ ਰਹਿਣਾ, ਕਿਸੇ ਨੇ ਕਹਿਣਾ ਜੀ ਦੇਖੋ ਜਿਹੜੀ ਮਿਨੀਮਮ ਸੇਲ ਪ੍ਰਾਈਸ ਸੀ ਉਹ ਇੰਨੀ ਹੋਣੀ ਚਾਹੀਦੀ ਸੀ, ਸਰਕਾਰ ਆ ਜਿਹੜੀ ਇਹ ਬਾਹਰਲੇ ਦੇਸ਼ਾਂ ਤੋਂ ਤਾਂ ਸਸਤੀਆਂ ਦਾਲਾਂ ਲਈ ਜਾਂਦੀ ਹੈ, ਕਿਸਾਨਾਂ ਦੀ ਜਿਹੜੀ ਦਾਲ ਹੁੰਦੀ ਆ ਉਹ ਲੈਂਦੀ ਨਹੀਂ ਆ, ਬਾਹਰੋਂ ਸਸਤੀ ਕਣਕ ਲਈ ਜਾਂਦੀ ਹੈ ਆਸਟ੍ਰੇਲੀਆ ਤੋਂ, ਪੰਜਾਬ ਦੇ ਕਿਸਾਨ ਦੀ ਕਣਕ ਨਹੀਂ ਚੱਕਦੀ, ਬਲਾ ਬਲਾ ਇਹੋ ਜਿਹੀਆਂ ਚੀਜ਼ਾਂ, ਹੈਨਾ। ਤੇ ਅਖਬਾਰ ਦੇ ਵਿੱਚ ਤਾਂ ਇੱਕ ਸਿੰਪਲ ਖਬਰ ਪੜ੍ਹ ਲਈ। ਅਗੇਨ ਅਖਬਾਰ ਵੀ ਆਪਣੇ ਆਪ ਚ ਬਹੁਤ ਵੱਡਾ ਮੀਡੀਅਮ ਹੈਗਾ, ਬਹੁਤ ਵਧੀਆ ਰੋਲ ਅਦਾ ਕਰਦਾ, ਪਰ ਲੋਕਾਂ ਚ ਕਿਉਂਕਿ ਪੜ੍ਹਨ ਦੀ ਰੁਚੀ ਘੱਟ ਗਈ, ਲੋਕਾਂ ਚ ਸੁਣਨ ਦੀ ਰੁਚੀ ਵੀ ਬਹੁਤ ਘੱਟ ਗਈ, ਅਸਲ ਦੇ ਵਿੱਚ ਸਾਰਿਆਂ ਦੇ ਵਿੱਚ ਰੁਚੀ ਹੈ ਜਿਹੜੀ ਉਹ ਸੁਣਾਉਣ ਦੀ ਹੋਈ ਆ। ਬੰਦਾ ਗੱਲ ਕਿਸੇ ਦੀ ਸੁਣਨਾ ਨਹੀਂ ਚਾਹੁੰਦਾ, ਉਹ ਕਹਿੰਦਾ ਮੇਰੀ ਗੱਲ ਬਸ ਮੇਰੀ ਸੁਣ ਲਓ ਤੁਸੀਂ। ਇਸ ਤਰ੍ਹਾਂ ਹੀ ਜਦੋਂ ਰੇਡੀਓ ਤੇ ਵੀ ਜਦੋਂ ਕਈ ਵਾਰੀ ਡਿਸਕਸ਼ਨ ਹੁੰਦੀ ਆ ਨਾ, ਬਹੁਤ ਵਾਰੀ ਜਿਹੜੇ ਸਰੋਤੇ ਆ ਉਹਨਾਂ ਨੂੰ ਇੱਕ ਲੈਵਲ ਤੇ ਹੋਣਾ ਪੈਂਦਾ, ਉਹ ਵਿਸ਼ੇ ਤੇ ਆਉਣਾ ਪੈਂਦਾ, ਫੇਰ ਉਹ ਵਿਸ਼ੇ ਦੇ ਵਿੱਚੋਂ ਅੱਗੇ ਜਾ ਕੇ ਗੱਲ ਆ ਜਿਹੜੀ ਉਹ ਨਿਕਲਦੀ ਆ। ਅੱਡ ਅੱਡ ਤਰ੍ਹਾਂ ਦੇ ਰੇਡੀਓ ਨੇ ਇੱਥੇ ਵੀ ਚੱਲਦੇ, ਇੱਥੇ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਆ ਗਏ ਨਾ, ਸਾਨੂੰ ਰੇਡੀਓ ਦੀ ਅਹਿਮੀਅਤ ਹੋਰ ਜ਼ਿਆਦਾ ਪਤਾ ਲੱਗਣ ਲੱਗ ਗਈ। ਸਾਡੇ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਉੱਥੇ ਵੀ ਹਜ਼ਾਰਾਂ ਦੀ ਗਿਣਤੀ 'ਚ ਰੇਡੀਓ ਨੇ, ਪਰ ਸੁਣਦੇ ਘੱਟ ਨੇ, ਜਿਵੇਂ ਆਲ ਇੰਡੀਆ ਰੇਡੀਓ ਸੁਣਦੇ ਹੁੰਦੇ ਸੀ ਜਿਵੇਂ ਆਪਾਂ ਗੱਲ ਕੀਤੀ ਹੈ। ਅੱਜ ਵੀ ਹੈਗੇ ਨੇ ਰੇਡੀਓ ਚੱਲਦੇ, ਕਾਫੀ ਰੇਡੀਓ ਚੱਲਦੇ ਨੇ, ਪਰ ਇੱਥੇ ਆ ਕੇ ਨਾ ਸਾਨੂੰ ਪਿੱਛੇ ਜਿਹੜਾ ਕਲਚਰ ਸਾਡਾ ਰਹਿ ਗਿਆ ਸੀ, ਸਾਡੇ ਦੋਸਤ ਮਿੱਤਰ ਰਹਿ ਗਏ ਸੀ, ਉਹਨਾਂ ਦੇ ਨਾਲ ਕਾਫੀ ਕੁਝ ਗੁਆਚ ਗਿਆ, ਗੱਲਾਂ ਕਰਨ ਵਾਲੇ ਵੀ ਗੁਆਚ ਗਏ, ਗੱਲਾਂ ਸੁਣਨ ਵਾਲੇ ਵੀ ਗੁਆਚ ਗਏ। ਇਸ ਕਰਕੇ ਜਿਹੜੇ ਲੋਕ ਟਰੱਕਾਂ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਆ, ਕਾਰਾਂ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਆ, ਜਾਂ ਜਿਹੜੇ ਬਜ਼ੁਰਗ ਆ ਉਹ ਪਾਰਕ ਦੇ ਵਿੱਚ ਬੈਠੇ ਆ, ਧੁੱਪੇ ਬੈਠੇ ਆ, ਉਹਨਾਂ ਨੂੰ ਨਾ ਪਿਛਲਾ ਜਿਹੜਾ ਇੱਕ ਵਿਛੋੜਾ ਜਿਹਨੂੰ ਪੰਜਾਬੀ ਚ ਹੀਰਵਾ ਕਹਿੰਦੇ ਆ, ਜਿਹੋ ਜਿਹੀਆਂ ਗੱਲਾਂ ਕਰਦੇ ਸੀ, ਉਹੋ ਜਿਹੀਆਂ ਗੱਲਾਂ ਸੁਣਨ ਦਾ ਚਾਅ ਹੁੰਦਾ। ਅੱਛਾ, ਚਾਅ ਹੋਣਾ ਮਾੜੀ ਗੱਲ ਨਹੀਂ, ਇਹ ਜਿਹਾ ਚਾਹ ਹੁੰਦਾ ਵੀ ਹਾਂ ਕੋਈ ਗੱਲਾਂ ਕਰੇ ਪੰਜਾਬੀ ਦੇ ਵਿੱਚ, ਸਾਡੀ ਆਪਣੀ ਗੱਲ ਕਰੇ ਕੋਈ, ਸਾਡੀ ਆਪਣੀ ਜ਼ਿੰਦਗੀ ਬਾਰੇ ਗੱਲ ਕਰੇ, ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ ਗੱਲ ਕਰੇ, ਸਾਡੀ ਜ਼ਿੰਦਗੀ 'ਚ ਕਿਹੋ ਜਿਹੀਆਂ ਖੁਸ਼ੀਆਂ ਹੁੰਦੀਆਂ ਨੇ ਉਹ ਜੀ ਗੱਲ ਕਰੇ। ਫਿਰ ਉਹ ਕੀ ਕਰਦੇ ਆ, ਫਿਰ ਉਹ ਭਾਵੇਂ ਇਕੱਲੇ ਵੀ ਬੈਠੇ ਹੋਣ, ਉਹ ਰੇਡੀਓ ਸੁਣਦੇ ਆ ਫਿਰ, ਕਿਉਂਕਿ ਰੇਡੀਓ 'ਚ ਕਈ ਵਾਰੀ ਪਾਸਟ ਨੂੰ ਟੱਚ ਕੀਤਾ ਜਾਂਦਾ, ਜਿਹੜੀ ਮਿੱਟੀ ਤੋਂ ਅਸੀਂ ਆਏ ਹਾਂ ਉਹਦੇ ਬਾਰੇ ਗੱਲਬਾਤ ਹੁੰਦੀ ਹੈ, ਉੱਥੋਂ ਦੀਆਂ ਸਮੱਸਿਆਵਾਂ ਦੀ ਗੱਲਬਾਤ ਹੁੰਦੀ ਹੈ। ਇੱਥੇ ਜਿਹੜੀਆਂ ਪ੍ਰੋਬਲਮ ਦੇ ਵਿੱਚੋਂ ਸਾਡੇ ਭਰਾ, ਸਾਡੇ ਵੀਰ, ਸਾਡੇ ਟਰੱਕਾਂ ਵਾਲੇ, ਟੈਕਸੀਆਂ ਵਾਲੇ, ਸਾਡੀਆਂ ਭੈਣਾਂ, ਸ਼ਿਫਟ ਵਰਕ ਕਰਦੇ ਲੋਕ ਜਿਹੜੀਆਂ ਪ੍ਰੋਬਲਮ 'ਚੋਂ ਨਿਕਲ ਰਹੇ ਹੁੰਦੇ ਨੇ, ਉਹ ਪ੍ਰੋਬਲਮ ਦੀ ਗੱਲ ਇੱਥੇ ਚੱਲਦੀ ਹੈ। ਇਸ ਕਰਕੇ ਲੋਕਾਂ ਨੂੰ ਲੱਗਦਾ ਕੁਛ ਆਪਣਾ ਆਪਣਾ, ਉਹ ਫਿਰ ਰੇਡੀਓ ਸੁਣਦੇ ਨੇ। ਕਾਰਨ ਇਹ ਆ, ਆਉਣ ਵਾਲੀ ਜਨਰੇਸ਼ਨ ਨਹੀਂ ਵੀ ਸੁਣਦੀ, ਜਿਹੜੇ ਅਗਲੇ ਬੱਚੇ ਨੇ ਸਾਡੇ ਉਹ ਨਹੀਂ ਰੇਡੀਓ ਸੁਣਦੇ, ਕਿਉਂਕਿ ਉਹਨਾਂ ਕੋਲ ਸੁਣਨ ਹੋਰ ਬਹੁਤ ਕੁਛ ਹੈਗਾ, ਉਹਨਾਂ ਨੂੰ ਸਾਡੀਆਂ ਗੱਲਾਂ ਬੋਰਿੰਗ ਲੱਗਦੀਆਂ। ਐਵੇਂ ਰੇਡੀਓ ਵਾਲੇ ਨਾ ਆਪਣੇ ਨੰਬਰ ਬਣਾਉਣ ਲਈ ਕਹੀ ਜਾਂਦੇ ਆ, ਸਾਡੇ ਬਹੁਤ ਸਾਰੇ ਲੋਕ ਸਾਨੂੰ ਸੁਣਦੇ ਨੇ, ਆਏ ਆ ਜੀ ਯੰਗ ਸੁਣਦੇ ਨੇ, ਨਹੀਂ ਸੁਣਦੇ। ਸੱਚਾਈ ਹੈ ਜਿਹੜੀ, ਉਹਨੂੰ ਐਕਸੈਪਟ ਕਰ ਲੈਣਾ ਚਾਹੀਦਾ, ਸਾਡੇ ਬੱਚੇ ਨੇ ਜਿਹੜੇ ਸਾਡਾ ਰੇਡੀਓ ਨਹੀਂ ਸੁਣਦੇ ਦੋਸਤੋ, ਸੱਚਾਈ ਹੈ ਇਹ। ਉਹ ਕਈ ਗੱਲਾਂ ਐਕਸੈਪਟ ਕਰਨੀਆਂ ਪੈਂਦੀਆਂ ਨੇ ਉਹਨਾਂ ਦੇ, ਉਹਨਾਂ ਨੇ ਸਾਡੀਆਂ ਗੱਲਾਂ ਸੁਣ ਕੇ ਕੀ ਕਰਨੀਆਂ ਨੇ ਦੱਸੋ। ਉਹਨਾਂ ਦਾ ਦੇਸ਼ ਆਹ, ਉਹਨਾਂ ਦਾ ਜਨਮ ਵੀ ਇੱਥੇ ਹੋਇਆ, ਚਲੋ ਜੇ ਜਨਮ ਨਹੀਂ ਵੀ ਇੱਥੇ ਹੋਇਆ, ਛੋਟੇ ਹੁੰਦੇ ਆ ਗਏ, ਉਹਨਾਂ ਦੀਆਂ ਜ਼ਿੰਦਗੀ 'ਚ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਸਾਡੇ ਜਿਹੜੇ ਬੈਕ ਹੋਮ ਪੰਜਾਬੀ ਜਿਹੜੇ ਪਰਿਵਾਰ ਨੇ ਜਿਹੜੇ ਪ੍ਰੋਬਲਮ 'ਚੋਂ ਲੰਘੇ ਨੇ, ਉਹਨਾਂ ਨੂੰ ਉਹ ਪ੍ਰੋਬਲਮਸ ਨਹੀਂ ਲੱਗਦੀਆਂ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਤਰ੍ਹਾਂ ਦੀਆਂ, ਮਤਲਬ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ, ਤੁਹਾਨੂੰ ਪਤਾ ਹੀ ਆ। ਗੱਲ ਭਾਵੇਂ ਉਹੀ ਹੋਵੇ, ਪ੍ਰੋਬਲਮ ਭਾਵੇਂ ਉਹੀ ਹੋਵੇ, ਅਸੀਂ ਜਿਹੜੇ ਢੰਗ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਗੱਲ ਕਰਨੀ ਹੈ ਉਹਨਾਂ ਨੂੰ ਉਹ ਤਰੀਕਾ ਨਹੀਂ ਪਸੰਦ ਆਉਂਦਾ, ਉਹ ਹੋਰ ਤਰੀਕੇ ਨਾਲ ਗੱਲ ਕਰਦੇ ਨੇ, ਹੋਰ ਭਾਸ਼ਾ ਚ ਗੱਲ ਕਰਦੇ ਨੇ। ਜੇ ਉਹਨਾਂ ਦੇ ਨਾਲ ਤੁਸੀਂ ਮਾਫ ਕਰ, ਮੈਂ ਲਾ ਕੇ ਨਹੀਂ ਕਹਿ ਰਿਹਾ, ਜੇ ਉਹਨਾਂ ਨਾਲ ਤੁਸੀਂ ਦੋ ਵਾਰੀ ਮੂੰਹ ਵਿੰਗਾ ਕਰਕੇ ਗੋਨਾ ਬਾਨਾ ਕਰੋਗੇ ਉਹ ਗੱਲ ਤੁਹਾਡੀ ਸੁਣ ਲੈਣਗੇ, ਜੇ ਠੇਠ ਪੰਜਾਬੀ ਚ ਬੋਲੋਗੇ ਉਹਨਾਂ ਨੂੰ ਲੱਗੂ ਗੱਲ ਇਹ ਤਾਂ ਪਿੰਡਾਂ ਚ ਉੱਠ ਕੇ ਆ ਗਏ ਨੇ, ਭਾਵੇਂ ਤੁਹਾਡੇ ਹੱਥ ਚ PhD ਡਿਗਰੀ ਚੱਕੀ ਹੋਵੇ। ਖੈਰ ਆਪਾਂ ਮਾੜਾ ਨਹੀਂ ਕਹਿ ਰਹੇ, ਉਹ ਵੀ ਚੰਗੇ ਨੇ ਆਪਦੇ ਥਾਂ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮਟੀਰੀਅਲਿਸਟਿਕ ਕੰਡੀਸ਼ਨ ਨੇ, ਜਿਹੜੀਆਂ ਹਾਲਤਾਂ ਦੇ ਵਿੱਚ ਉਹ ਵੱਡੇ ਹੋਏ ਨੇ, ਹੈਨਾ, ਉਹਨਾਂ ਨੇ ਪੁਰਾਣੀ ਜਨਰੇਸ਼ਨ ਦੇ ਚਲਦੇ ਹੋਏ ਰੇਡੀਓ ਨਹੀਂ ਸੁਣਨੇ। ਹਾਂ, ਉਹਨਾਂ ਨੇ ਨਵੇਂ ਜਿਹੜੇ ਹੋਸਟ ਨੇ ਉਹਨਾਂ ਨੂੰ ਸੁਣ ਲੈਣਾ, ਜਿਹੜੇ ਉਹਨਾਂ ਦੀ ਏਜ ਦੇ ਨੇ। ਇਸ ਕਰਕੇ ਰੇਡੀਓ ਦੀ ਇਹ ਲਿਮੀਟੇਸ਼ਨ ਆ, ਜਿਹੜੇ ਪ੍ਰਵਾਸੀ ਲੋਕਾਂ ਨੇ ਰੇਡੀਓ ਸ਼ੁਰੂ ਕੀਤੇ ਨੇ, ਇੱਕ ਤਾਂ ਇਹ ਵੀ ਇਹ ਇੱਕ ਇੱਕ ਘੰਟੇ ਦੇ ਸ਼ੋਅ ਨੇ, ਰੇਡੀਓ ਸਟੇਸ਼ਨ ਵਾਲੇ ਨੇ ਸਾਰਿਆਂ ਨੂੰ ਮੀਡੀਅਮ ਪ੍ਰੋਵਾਈਡ ਕੀਤਾ, ਬਹੁਤ ਵਧੀਆ ਗੱਲ ਆ, ਚੰਗੀ ਗੱਲ ਆ। ਅਸੀਂ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ, ਦੇਖੋ ਆਪਾਂ ਸੇਵਾ ਸੁਵਾ ਤਾਂ ਨਹੀਂ ਕਰ ਰਹੇ ਪੰਜਾਬੀ ਦੀ, ਪਰ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ ਸਾਡੀਆਂ ਗੱਲਾਂ ਰਾਹੀਂ ਜਿੰਨੇ ਵੀ ਰੇਡੀਓ ਹੋਸਟ ਨੇ, ਪੰਜਾਬੀ ਇੱਕ ਤਰੀਕੇ ਨਾਲ ਹਵਾ ਦੇ ਵਿੱਚ ਸਫ਼ਰ ਕਰ ਰਹੀ ਹੈ, ਸਫ਼ਰ ਮੀਨਸ ਟਰੈਵਲ ਕਰ ਰਹੀ ਹੈ ਤੇ ਲੋਕਾਂ ਤੱਕ ਪਹੁੰਚਦੀ ਹੈ, ਉਹਦੇ ਚ ਲੋਕਾਂ ਨੂੰ ਕੁਝ ਆਪਣੇਪਣ ਦਾ ਅਹਿਸਾਸ ਹੁੰਦਾ। ਮੁਕਾਬਲਤਨ ਜਿਹੜਾ ਬੰਦਾ ਜਿਹੇ ਜਿਹੇ ਮਾਹੌਲ ਦੇ ਵਿੱਚੋਂ ਆਇਆ ਉਹ ਜਿਹਾ ਰੇਡੀਓ ਸੁਣਦਾ, ਜਿਹੜੇ ਹਿੰਦੀ ਬੈਲਟ ਚੋਂ ਆਏ ਨੇ ਉਹ ਹਿੰਦੀ ਪ੍ਰੋਗਰਾਮ ਜ਼ਿਆਦਾ ਸੁਣਦੇ ਨੇ, ਜਿਹੜੇ ਪੰਜਾਬ ਦੇ ਪਿੰਡਾਂ ਚੋਂ ਜਾਂ ਪੰਜਾਬ ਦੇ ਵਿੱਚੋਂ ਆਏ ਨੇ, ਸ਼ਹਿਰਾਂ ਚੋਂ ਜਿਨ੍ਹਾਂ ਦਾ ਪਿੰਡਾਂ ਦੇ ਨਾਲ ਲਗਾ ਰਿਹਾ ਕੁਛ, ਉਹ ਪੰਜਾਬੀ ਰੇਡੀਓ ਜ਼ਿਆਦਾ ਸੁਣਦੇ ਨੇ। ਬਾਕੀ ਜੀ ਮੈਂ ਤੁਹਾਨੂੰ ਦੱਸ ਹੀ ਦਿੱਤਾ, ਜਿਹੇ ਜਿਹਾ ਬੰਦੇ ਦਾ ਸੁਭਾਅ ਉਹਨੇ ਉਹੋ ਜਿਹਾ ਰੇਡੀਓ ਸੁਣਨਾ, ਹੈਨਾ। ਹੁਣ ਸੁਭਾਅ ਦਾ ਸਮਝ ਗਏ ਨਾ, ਮੈਂ ਦੁਬਾਰਾ ਇੱਕ ਵਾਰੀ ਫੇਰ ਕਹਿਣਾ, ਜਿਹਨੇ ਲੜਨਾ ਪੈਣਾ ਜ਼ਿਆਦਾ, ਸੱਸ ਨੂੰ ਦੀ ਲੜਾਈ, ਹੈਨਾ, ਚੁਗਲੀ ਚੱਪਾ, ਗਾਲਾਂ ਗੁਲਾਂ ਕੱਢਣੀਆਂ, ਉਹਨਾਂ ਨੇ ਉਹੋ ਜਿਹੇ ਰੇਡੀਓ ਸੁਣਨੇ ਨੇ। ਜਿਨ੍ਹਾਂ ਨੇ ਜਿਹੜੇ ਜ਼ਿਆਦਾ ਠੰਡੇ ਨੇ, ਠਰੰਮੇ ਵਾਲੇ ਨੇ, ਉਹਨਾਂ ਨੇ ਉਹੋ ਜਿਹੇ ਰੇਡੀਓ ਸੁਣਨੇ ਨੇ। ਜਿਨ੍ਹਾਂ ਨੇ ਬਾਬਿਆਂ ਸੰਤਾਂ ਨੂੰ ਮੰਨਣਾ ਉਹਨਾਂ ਨੇ ਉਹੋ ਜਿਹੇ ਰੇਡੀਓ ਸੁਣਨੇ ਨੇ। ਜਿਨ੍ਹਾਂ ਨੇ ਤਰਕਸ਼ੀਲਤਾ, ਲੌਜਿਕ ਰੀਜ਼ਨਿੰਗ ਦੀ ਗੱਲ ਕਰਨੀ ਆ, ਫਿਊਚਰ ਦੀ ਗੱਲ ਕਰਨੀ ਆ, ਸਮਾਜ ਦੀ ਗੱਲ ਕਰਨੀ ਆ, ਉਹਨਾਂ ਨੇ ਉਹੋ ਜਿਹੇ ਰੇਡੀਓ ਸੁਣਨੇ ਨੇ। ਇਹ ਕੁਛ ਚੱਲਦਾ ਆਇਆ, ਚੱਲੀ ਜਾਣਾ। ਬਾਕੀ ਜੀ, ਜੇ ਤੁਸੀਂ ਰੇਡੀਓ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਸਾਡਾ ਤੁਹਾਨੂੰ ਪਤਾ ਹੀ ਆ ਪ੍ਰੋਗਰਾਮ ਦਾ ਨੰਬਰ ਆ ਜਿਹੜਾ ਸਵੇਰ ਤੋਂ ਸ਼ਾਮ ਤੱਕ 416-620-1778 ਹੁੰਦਾ, 416-620-1778। ਤੁਸੀਂ ਰੇਡੀਓ ਨੂੰ ਕੀ ਸਮਝਦੇ ਹੋ, ਕੀ ਤੁਹਾਨੂੰ ਲੱਗਦਾ ਵੀ ਰੇਡੀਓ ਕੋਈ ਮਾਧਿਅਮ ਹੈਗਾ, ਕੋਈ ਇਹਦਾ ਰੋਲ ਹੈਗਾ ਮਾੜਾ ਮੋਟਾ, ਤੇ ਨਹੀਂ ਤਾਂ ਆਪਾਂ ਗੱਲਬਾਤ ਇਸ ਤਰ੍ਹਾਂ ਜਾਰੀ ਰੱਖਾਂਗੇ ਜੀ। ਕਰ ਲਿਓ ਤੁਸੀਂ ਕਾਲ, ਅੱਜ ਸਾਡੇ ਕੋਲ ਸਮਾਂ ਹੈਗਾ, ਸ਼ਾਇਦ ਕੇਨੀ ਧਾਲੀਵਾਲ ਆਉਣਗੇ ਕੁਝ ਦੇਰ ਦੇ ਲਈ, ਸਾਡੇ ਕੋਲ 10-15 ਮਿੰਟ ਹੋਣੇ ਨੇ, ਤੇ ਤੁਸੀਂ ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਮੋਸਟ ਵੈਲਕਮ। ਰੇਡੀਓ ਡੇ ਬਾਰੇ ਜਾਂ ਰੇਡੀਓ ਨੇ ਸੱਚੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਹੋਵੇ ਤੇ ਜ਼ਰੂਰ ਦੱਸਿਓ। ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਮਿਲਦੇ
ਹਾਂ। ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
416-502-3100। ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸਾਸ ਟ੍ਰਾਈ ਤਾਂ ਕਰੋ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼। ਸਾਨੂੰ ਸਿਟੀ ਦੇ ਵਿੱਚ ਏਜ਼ਡ ਡੀਜ਼ਡ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਜਨਕਾਰਾ ਪ੍ਰੋਗਰਾਮ ਦੇ ਵਿਚ। ਜਿਵੇਂ ਤੁਹਾਨੂੰ ਪਹਿਲੇ ਹਿੱਸੇ ਚ ਦਸਿਆ ਸੀ ਕਿ ਮੰਗਲਵਾਰ ਵਾਲੇ ਦਿਨ ਕੇਨੀ ਧਾਲੀਵਾਲ ਜੀ 5-7 ਮਿੰਟ ਸਾਡੇ ਨਾਲ ਲਾਉਂਦੇ ਹੁੰਦੇ ਨੇ ਜੀ। ਪਿਛਲੇ 20 ਸਾਲਾਂ ਤੋਂ ਉਹ ਮੌਰਗੇਜ ਦੀ ਇੰਡਸਟਰੀ ਦੇ ਵਿਚ ਸਰਗਰਮ ਨੇ। ਸਰਗਰਮ ਦਾ ਮਤਲਬ ਹੁੰਦਾ ਬਈ ਸਰਗਰਮ ਜਿਹੜਾ ਪੂਰੇ ਜੋਸ਼ੋ ਖਰੋਸ਼ ਨਾਲ ਕੰਮ ਕਰ ਰਿਹਾ ਹੋਵੇ। ਕਈ ਤਾਂ ਲਾਇਸੈਂਸ ਲੈ ਕੇ ਘਰੇ ਬੈਠੇ ਰਹਿੰਦੇ ਆ, ਇਹ ਜੀ ਗੱਲ ਨਹੀਂ ਜੀ। ਤੇ ਜੇ ਉਨ੍ਹਾਂ ਨੇ ਕਿਹਾ ਤਾਂ ਤੁਹਾਡੀ ਮੌਰਗੇਜ ਹੋਊਗੀ, ਮੌਰਗੇਜ ਬ੍ਰੋਕਰ ਨੇ, ਤੇ ਫੇਰ ਤੁਹਾਡੀ ਮੌਰਗੇਜ ਹੋਊਗੀ ਹੋਊਗੀ। ਨਹੀਂ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕਲੋਜ਼ਿੰਗ ਵਾਲੇ ਦਿਨ ਤੋਂ 2 ਦਿਨ ਪਹਿਲਾਂ ਹੀ ਮੌਰਗੇਜ ਬ੍ਰੋਕਰ ਫੋਨ ਚੱਕਣਾ ਬੰਦ ਕਰ ਦਿੰਦੇ ਨੇ। ਪਰ ਇੱਥੇ ਇਹ ਜੀ ਕੋਈ ਗੱਲ ਨਹੀਂ ਜੀ, ਇਹਨਾਂ ਕੋਲ ਆ ਕੇ ਤੁਸੀਂ 2-3 ਮਹੀਨੇ ਪਹਿਲਾਂ ਹੀ ਅੰਦਾਜ਼ਾ ਲਾ ਲਿਓ। ਜੇ ਇਹਨਾਂ ਨੇ ਯੈਸ ਕਰਤੀ ਬਸ ਫਿਰ ਬੇਫਿਕਰ ਹੋ ਜਾਓ, ਜਿਹੜਾ ਪੇਪਰ ਵਰਕ ਇਹਨਾਂ ਨੇ ਕਿਹਾ ਉਹ ਪੇਪਰ ਵਰਕ ਸਬਮਿਟ ਕਰ ਦਿਓ, ਤੁਹਾਨੂੰ ਅੰਦਾਜ਼ਾ ਲਾ ਕੇ ਇਹ ਦੱਸ ਦੇਣਗੇ। ਤੇ ਹਰ ਸਟੈਪ ਦੇ ਉੱਤੇ ਵੀ ਆਹ ਤੁਹਾਡੇ ਹੁਣ ਇੰਸਟਰਕਸ਼ਨ ਪਹੁੰਚ ਗਏ, ਤੁਹਾਡੇ ਲਾਇਰ ਨੂੰ ਆਹ ਫੰਡਿੰਗ ਹੋ ਗਈ, ਆਹ ਕਲੋਜ਼ਿੰਗ ਹੋ ਗਈ ਆ, ਤੁਸੀਂ ਹੈਰਾਨ ਰਹਿ ਜਾਓਗੇ ਜੀ ਸਰਵਿਸ ਦਿੰਦੇ ਨੇ। ਤੇ ਨੰਬਰ ਇਹਨਾਂ ਦਾ ਹੈਗਾ ਜੀ 905-812-2800। ਮੈਂ ਕਿਹਾ ਜੀ ਬਾਅਦ ਚ ਕਿਤੇ ਭੁੱਲ ਨਾ ਜਾਈਏ, ਦੁਬਾਰਾ ਦੱਸ ਦਈਏ ਤੁਹਾਨੂੰ। 905-812-2800 ਧਾਲੀਵਾਲ ਸਾਹਿਬ ਦਾ ਨੰਬਰ ਆ, ਸਾਡੇ ਨਾਲ ਲਾਈਨ ਤੇ ਹਾਜ਼ਰ ਨੇ। ਧਾਲੀਵਾਲ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿਚ।
ਥੈਂਕ ਯੂ ਜਗਜੀਤ ਜੀ, ਥੈਂਕ ਯੂ। ਸੋ ਅੱਜ ਆਪਣਾ ਇਸ ਸਾਲ ਦਾ ਪਹਿਲਾ ਇਹ ਪ੍ਰੋਗਰਾਮ ਹੈਗਾ।
ਬਿਲਕੁਲ ਜੀ, ਲੰਮੀਆਂ ਛੁੱਟੀਆਂ ਕੱਟਿਆ ਜੀ ਤੁਸੀਂ ਤਾਂ।
ਹਾਂਜੀ, ਪਿਛਲੇ ਵੀਕ ਗਏ ਸੀਗੇ। ਵੈਸੇ ਮੈਂ ਦਸੰਬਰ ਤੋਂ ਲੈ ਕੇ ਜਨਵਰੀ ਤੱਕ ਰਿਲੈਕਸ ਕਰਦਾ ਹੁੰਦਾ। ਹਾਂਜੀ, ਤੇ ਫਰਵਰੀ ਦੇ ਵਿਚ ਲਾਸਟ ਵੀਕ ਗਏ ਸੀ ਵਕੇਸ਼ਨ ਤੇ ਹੁਣ ਨਾਓ ਵੀ ਆਰ ਫੁਲੀ ਰੀਜੂਵੀਨੇਟਿਡ।
ਕਿਆ ਬਾਤ ਹੈ ਜੀ, ਕਿਆ ਬਾਤ। ਉਧਰੋਂ ਲੋਕ ਤਾਂ ਕਹਿੰਦੇ ਇੰਟਰਸਟ ਰੇਟ ਬਹੁਤ ਜ਼ਿਆਦਾ ਵਧੇ ਹੋਏ ਨੇ ਜੀ। ਆਈ ਮੀਨ ਸਰਕਾਰ ਨੇ ਭਾਵੇਂ ਐਸੇ ਹੀ ਨਹੀਂ ਵਧਾਏ, ਪਰ ਕੋਈ ਹੈਗੀ ਇਹੋ ਜਿਹੀ ਕੰਪਨੀ, ਕੋਈ ਹੈਗਾ ਇਹੋ ਜਿਹਾ ਲੈਂਡਰ ਜਿਹੜਾ ਠੀਕ ਠਾਕ ਇੰਟਰਸਟ ਰੇਟ ਦੇ ਉੱਤੇ ਮੌਰਗੇਜ ਵਗੈਰਾ ਦਿੰਦਾ ਹੋਵੇ?
ਦੇਖੋ, ਜੇ ਆਪਾਂ ਇੰਟਰਸਟ ਰੇਟ ਦੀ ਗੱਲਬਾਤ ਕਰੀਏ ਤਾਂ ਜਿਹੜੇ ਫਿਕਸ ਰੇਟ ਨੇ, ਫਿਕਸ ਟਰਮ ਰੇਟ ਨੇ ਚਰਨਜੀਤ, ਉਹ ਪਿਛਲੇ ਸਾਲ ਨਾਲੋਂ ਥੋੜੇ ਜਿਹੇ ਡਾਊਨ ਹੋਏ ਹੋਏ ਨੇ। ਭਾਵੇਂ ਜਿਹੜਾ ਬੈਂਕ ਆਫ ਕੈਨੇਡਾ ਰੇਟ ਵਧਾਏ ਹੋਏ ਸੀਗੇ, ਉਹ ਵੇਰੀਏਬਲ ਰੇਟ ਦੇ ਨਾਲ ਵੈਰੀ ਕਰਦੇ ਆ, ਪਰ ਜੇ ਫਿਕਸ ਟਰਮ ਦੀ ਗੱਲਬਾਤ ਕਰੀਏ ਉਹ ਪਿਛਲੇ ਸਾਲ ਨਾਲੋਂ ਥੋੜੇ ਜਿਹੇ ਰੇਟ ਹੁਣ ਡਾਊਨ ਆਏ ਹੋਏ ਨੇ। ਜੇ ਮੈਂ ਇੱਕ ਐਗਜ਼ਾਮਪਲ ਦੇ ਦਾਂ ਕਿ ਜਿਹੜਾ 5 ਸਾਲ ਦਾ ਫਿਕਸ ਟਰਮ ਰੇਟ ਆ ਉਹ ਤੁਹਾਨੂੰ 5.4 ਜਾਂ 5.5 ਦੇ ਨੇੜੇ ਮਿਲ ਸਕਦਾ ਹੈਗਾ। ਤੇ ਜੇ ਆਪਾਂ ਗੱਲਬਾਤ ਕਰੀਏ 5 ਸਾਲ ਦੇ ਵੇਰੀਏਬਲ ਦੀ, ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਆ ਉਸ ਨੂੰ 5 ਦੇ ਨੇੜੇ ਮਿਲ ਸਕਦਾ ਹੁਣ। ਸੋ ਇਸ ਕਰਕੇ ਜਿਹੜੇ ਰੇਟ ਨੇ ਉਹ ਥੋੜੇ ਜਿਹੇ ਡਾਊਨ ਆਏ ਹੋਏ ਨੇ। ਬਾਕੀ ਜਿਹੜੀ ਮਾਰਕੀਟ ਦੇ ਵਿਚ ਵੀ ਥੋੜਾ ਕੋਨਫੀਡੈਂਸ ਹੈਗਾ, ਤੋ ਕਿਉਂਕਿ ਜਿਹੜੇ ਰੇਟ ਆ ਹੁਣ ਪਿਛਲੇ 2 ਵਾਰੀ ਨਹੀਂ ਵਧੇ, ਚੰਗੀ ਗੱਲ ਆ, ਤੋ ਉਹਦੇ ਨਾਲ ਮਾਰਕੀਟ ਦੇ ਵਿਚ ਕੋਨਫੀਡੈਂਸ ਆਇਆ ਹੈਗਾ। ਤੇ ਕਿਉਂਕਿ ਲੋਕਾਂ ਨੂੰ ਇਹ ਹੋ ਗਿਆ ਵੀ ਹੁਣ ਰੇਟ ਵਧਣੇ ਨੀ ਹੈਗੇ, ਜਾਂ ਤਾਂ ਇੱਥੇ ਰਹਿਣਗੇ ਜਾਂ ਘਟਣਗੇ, ਠੀਕ ਆ, ਫਾਰ ਦਾ ਟਾਈਮ ਬੀਇੰਗ ਇੱਥੇ ਰਹਿਣਗੇ ਜਾਂ ਘਟਣਗੇ। ਇਸ ਕਰਕੇ ਮਾਰਕੀਟ ਦੇ ਵਿਚ ਹੁਣ ਕੋਨਫੀਡੈਂਸ ਕਾਫੀ ਆਇਆ ਹੋਇਆ, ਸੋ ਐਵਰੀਬਾਡੀ ਇਜ਼ ਗੈਟਿੰਗ ਬਿਜ਼ੀ ਰਾਈਟ ਨਾਓ। ਤੋ ਜਿਹੜੇ ਲਾਈਨ ਆਫ ਕ੍ਰੈਡਿਟ ਆ, ਸੋ ਲਾਈਨ ਆਫ ਕ੍ਰੈਡਿਟ ਦੇ ਵਿਚ ਜਿਹੜੇ ਥੋੜੇ ਜਿਹੇ ਰੇਟ ਆ ਉਹ ਡਾਊਨ ਆਏ ਹੋਏ ਨੇ। ਤੋ ਨਾਓ ਇਜ਼ ਗੁੱਡ ਟਾਈਮ ਐਂਡ ਦਿਸ ਇਜ਼ ਦਾ ਵਿਨ ਵਿਨ ਸਿਚੁਏਸ਼ਨ ਕਿ ਅਗਰ ਕਿਸੇ ਨੇ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਆ ਜਾਂ ਕੋਈ ਮੋਰਗੇਜ ਦੀ ਅਪਰੂਵਲ ਆ, ਤੋ ਦਿਸ ਇਜ਼ ਦਾ ਗੁੱਡ ਟਾਈਮ ਚਰਨਜੀਤ। ਐਂਡ ਜਿਹੜੀ ਸਾਡੇ ਕੋਲੇ ਲੈਟਸ ਸੇ ਲਾਈਨ ਆਫ ਕ੍ਰੈਡਿਟ ਆ ਜਿਹੜੇ ਲੋਕ ਕੁਆਲੀਫਾਈ ਨਹੀਂ ਕਰਦੇ ਆਪਣੀ ਟ੍ਰੈਡੀਸ਼ਨਲ ਬੈਂਕ ਦੇ ਨਾਲ, ਸੋ ਵੀ ਹੈਵ ਅਲਟਰਨੇਟਿਵ ਲੈਂਡਰ ਉਹਨਾਂ ਦੇ ਵਿਚ ਜਿਹੜੇ ਲੋਕ ਸੈਲਫ ਇੰਪਲੋਇਡ ਨੇ ਖਾਸ ਕਰ, ਜਾਂ ਜਿਨ੍ਹਾਂ ਦੇ ਕ੍ਰੈਡਿਟ ਮਾੜੇ ਨੇ, ਇਨਕਮ ਜ਼ਿਆਦਾ ਹੁੰਦੀ ਆ, ਨੋਟਸ ਦੇ ਘੱਟ ਰਹਿ ਜਾਂਦੀ ਆ, ਤਾਂ ਉਹਨਾਂ ਵਾਸਤੇ ਵੀ ਸੋ ਵੀ ਆਰ ਅਪਰੂਵਿੰਗ ਦਾ ਸਿਕਿਓਰ ਲਾਈਨ ਆਫ ਕ੍ਰੈਡਿਟ। ਜਿਵੇਂ ਅਸੀਂ ਹੁਣ ਇੱਕ ਸੱਜਣ ਹੁਣ ਤਾਂ ਉਹ ਖੈਰ ਇੰਡੀਆ ਗਿਆ ਹੋਇਆ, ਬਟ ਉਹਦੀ ਕਲੋਜ਼ਿੰਗ ਹੈਗੀ ਆ ਲਾਈਨ ਆਫ ਕ੍ਰੈਡਿਟ ਦੀ ਅਗਲੇ ਮਹੀਨੇ March 9, ਤੋ ਉਹਨੂੰ ਅਸੀਂ ਹੁਣ 2.5 ਲੱਖ ਦੀ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਹੈ, ਤੇ ਉਹਨੂੰ ਅਪਰੂਵ ਕਰਾਤੀ ਸੀ, ਸਾਈਨ ਕਰਕੇ ਚੱਲਿਆ ਗਿਆ ਇੰਡੀਆ ਵਿਆਹ ਦੇਖਣ। ਤੇ ਜਦੋਂ ਉਹ ਆਊਗਾ ਤੇ ਆ ਕੇ ਲੋਅਰ ਤੇ ਸਾਈਨ ਕਰਕੇ ਉਹਦੀ ਜਿਹੜੀ ਲਾਈਨ ਆਫ ਕ੍ਰੈਡਿਟ ਉਹ ਜਿਹੜੀ ਆ ਉਹ ਲੈ ਲੇਗਾ।
ਵਾਹ ਜੀ ਵਾਹ। ਧੰਨਵਾਦ ਸਾਹਿਬ, ਇੱਕ ਗੱਲ ਦੱਸੋ, ਸਿਕਿਉਰਡ ਲਾਈਨ ਆਫ ਕ੍ਰੈਡਿਟ ਦੀ ਤੁਸੀਂ ਗੱਲ ਕੀਤੀ ਆ, ਵੀ ਜੇ ਪੈਸੇ ਆਪਣੀ ਪ੍ਰੋਪਰਟੀ ਚ ਐਕੁਇਟੀ ਪਈ ਹੋਵੇ ਤੇ ਰੀਫਾਈਨੈਂਸਿੰਗ ਬੈਟਰ ਰਹਿੰਦੀ ਆ ਕਿ ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈਣੀ ਬੈਟਰ ਰਹਿੰਦੀ ਆ?
ਇਹ ਚਰਜੀ ਡਿਪੈਂਡ ਕਰਦਾ ਕਿ ਤੁਹਾਡੀ ਜਿਹੜੀ ਫਸਟ ਮੌਰਗੇਜ ਆ ਉਹ ਕਿਹੜੇ ਰੇਟ ਦੇ ਉੱਤੇ ਹੋਈ ਹੋਈ ਆ। ਸੋ ਜੇ ਤਾਂ ਤੁਹਾਡਾ ਉਹ ਪਹਿਲੀ ਮੌਰਗੇਜ ਦਾ ਰੇਟ ਬੜਾ ਵਧੀਆ, ਹੁਣ ਰੇਟ ਹਾਈ ਆ, ਤੁਹਾਨੂੰ ਉਹ ਮੌਰਗੇਜ ਬ੍ਰੇਕ ਕਰਨ ਲਈ ਪੈਨਲਟੀ ਵੀ ਦੇਣੀ ਪਏਗੀ, ਤਾਂ ਪੈਸੇ ਵੀ ਤੁਹਾਨੂੰ ਇੰਨੇ ਬਾਹਲੇ ਨਹੀਂ ਚਾਹੀਦੇ, ਘੱਟ ਚਾਹੀਦੇ ਆ, ਤਾਂ ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਲਾਈਨ ਆਫ ਕ੍ਰੈਡਿਟ ਬੈਟਰ ਰਹਿੰਦੀ ਆ। ਠੀਕ ਆ। ਸੋ ਜਿਵੇਂ ਹੁਣ ਮੈਂ ਤੁਹਾਨੂੰ 2.5 ਲੱਖ ਦੇ ਵਾਲੇ ਕਲਾਇੰਟ ਦੀ ਗੱਲਬਾਤ ਕੀਤੀ ਆ, ਤੋ ਹੀ ਇਜ਼ ਅ ਸੈਲਫ ਇੰਪਲੋਇਡ, ਟਰਕਿੰਗ ਇੰਡਸਟਰੀ ਦੇ ਵਿੱਚ ਹੈਗਾ, ਉਹਦੀ ਪਹਿਲੀ ਮੌਰਗੇਜ 5 ਲੱਖ ਦੇ ਨੇੜੇ ਤੇੜੇ ਬੜੀ ਵਧੀਆ 3 ਸਾਲ ਪਹਿਲਾਂ 4 ਸਾਲ ਪਹਿਲਾਂ ਹੋਈ ਸੀ 2.5% ਦੇ ਨਾਲ, ਤੇ ਹੁਣ ਉਹਨੂੰ ਕੋਈ ਆਹ $2.5 ਲੱਖ ਚਾਹੀਦਾ ਸੀਗਾ। ਤੋ ਉਹਦੇ ਲਈ ਹੁਣ 5 ਲੱਖ ਦੀ ਮੌਰਗੇਜ ਜਿਹੜੀ ਆ ਚਰਨਜੀਤ, ਉਹ ਜਿਹੜੀ ਬ੍ਰੇਕ ਕਰਨੀ ਇੰਨੀ ਵਰਥ ਨਹੀਂ ਸੀ ਹੋਣੀ, ਨਾਲ ਉਹ ਪੈਨਲਟੀ ਦਿੰਦਾ ਤੇ ਨਾ ਤੁਹਾਨੂੰ ਫਿਰ ਉਹ ਰੇਟ ਉਹ ਵਧੀਆ ਮਿਲ ਜਾਣੇ 2.5% ਦੇ ਨੇੜੇ ਤੇੜੇ। ਸੋ ਇਸ ਕਰਕੇ ਉਸ ਕੇਸ ਦੇ ਵਿੱਚ ਨਾਲੇ ਹੁਣ ਚਾਹੀਦੇ ਵੀ ਪੈਸੇ ਥੋੜੇ ਜਿਹੇ ਟਾਈਮ ਲਏ ਸੀਗੇ। ਸੋ ਇਸ ਕਰਕੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਲਾਈਨ ਆਫ ਕ੍ਰੈਡਿਟ ਬੈਟਰ ਰਹਿੰਦੀ ਹੈ, ਸੋ ਡਜ਼ਨਟ ਮੈਟਰ ਦਾ ਇੰਟਰਸਟ ਰੇਟ। ਬਟ ਜੇ ਤੁਹਾਡੀ ਪਹਿਲਾਂ ਹੀ ਲਾਈਨ ਆਫ ਜਿਹੜੀ ਮੌਰਗੇਜ ਆ ਉਹ ਹਾਈ ਇੰਟਰਸਟ ਰੇਟ ਤੇ ਆ, ਤੁਹਾਡੀ ਪੇਮੈਂਟ ਵੀ ਵੱਧ ਜੂਗੀ, ਤੁਹਾਨੂੰ ਪੈਨਲਟੀ ਵੀ ਜਿਹੜੀ ਆ ਇੰਨੀ ਨਹੀਂ ਪੈਂਦੀ, ਤਾਂ ਫੇਰ ਜਿਹੜੀ ਹੈਗੀ ਆ ਤੁਹਾਡਾ ਰੀਫਾਈਨੈਂਸ ਬੈਟਰ। ਇਹ ਡਿਪੈਂਡ ਕਰਦਾ ਇੰਡੀਵਿਜੁਅਲ ਸਿਚੁਏਸ਼ਨ ਦੇ ਉੱਤੇ।
ਬਿਲਕੁਲ ਜੀ। ਦੋਸਤੋ ਨੰਬਰ ਧਾਲੀਵਾਲ ਸਾਹਿਬ ਦਾ ਹੈਗਾ 905-812-2800। ਜਿਵੇਂ ਇਹਨਾਂ ਨੇ ਐਕਸਪਲੇਨ ਕੀਤਾ ਵੀ ਤੁਹਾਨੂੰ ਪੈਸੇ ਚਾਹੀਦੇ, ਜ਼ਰੂਰੀ ਨਹੀਂ ਰੀਫਾਈਨੈਂਸਿੰਗ ਕਰਾਉਣੀ ਆ ਤੁਸੀਂ ਮਹਿੰਗੇ ਰੇਟ ਦੇ ਉੱਤੇ, ਤੁਸੀਂ ਮੌਰਗੇਜ ਐਜ਼ ਇਟ ਇਜ਼ ਰੱਖੋ, ਐਕੁਇਟੀ ਪਈ ਆ ਤੇ ਸਿਕਿਉਰਡ ਲਾਈਨ ਆਫ ਕ੍ਰੈਡਿਟ ਤੁਸੀਂ ਬਣਾ ਸਕਦੇ। 905-812-2800 ਇਹਨਾਂ ਦਾ ਨੰਬਰ ਆ। ਧਾਲੀਵਾਲ ਸਾਹਿਬ, ਕਈ ਵਾਰੀ ਸਿਕਿਉਰਡ ਲਾਈਨ ਆਫ ਕ੍ਰੈਡਿਟ ਲਈ ਬੰਦਾ ਕੁਆਲੀਫਾਈ ਨਹੀਂ ਕਰਦਾ, ਫਿਰ ਕੋਈ ਗਰੰਟਰ ਵਗੈਰਾ ਨਾਲ ਕੰਮ ਚੱਲ ਸਕਦਾ?
ਦੇਖੋ ਜੇ ਤਾਂ ਆਪਾਂ ਗੱਲਬਾਤ ਕਰੀਏ ਕਿ ਜਿਹੜੀ ਪਹਿਲੀ ਮੌਰਗੇਜ ਆ ਚੱਲਦੀ, ਜੇ ਆਪਾਂ ਟ੍ਰੈਡੀਸ਼ਨਲ ਬੈਂਕ ਦੀ ਗੱਲਬਾਤ ਕਰੀਏ, ਜਿਹੜੇ ਟ੍ਰੈਡੀਸ਼ਨਲ ਬੈਂਕਸ ਨੇ ਉਹ ਕੀ ਕਰਦੇ ਆ, ਜਿਨ੍ਹਾਂ ਦੇ ਨਾਂ ਦੇ ਉੱਤੇ ਪਹਿਲੀ ਮੌਰਗੇਜ ਹੈਗੀ ਆ, ਅਗਰ ਤੁਸੀਂ ਲਾਈਨ ਆਫ ਕ੍ਰੈਡਿਟ ਲਈ ਅਪਲਾਈ ਕਰਦੇ ਹੋ ਤਾਂ ਉਹ ਕਹਿੰਦੇ ਵੀ ਤੁਹਾਨੂੰ ਉਹੀ ਲੋਕ ਹੀ ਚਾਹੀਦੇ ਨੇ ਜਿਨ੍ਹਾਂ ਨਾਂ ਤੇ ਪਹਿਲੀ ਮੌਰਗੇਜ ਸੀਗੀ, ਅਸੀਂ ਲਾਈਨ ਆਫ ਕ੍ਰੈਡਿਟ ਦੇ ਵਿੱਚ ਜਿਹੜਾ ਗਰੰਟਰ ਨਹੀਂ ਪਾ ਸਕਦੇ। ਬਟ ਫਾਰ ਅਲਟਰਨੇਟਿਵ ਲੈਂਡਰਸ, ਸਾਡੇ ਕੋਲ ਜਿਹੜਾ ਬ੍ਰੋਕਰ ਚੈਨਲ ਦੇ ਥਰੂ, ਤਾਂ ਉਹਦੇ ਵਿੱਚ ਇਹ ਹੈ ਕਿ ਯੈਸ ਦੇਰ ਆਰ ਸਮ ਲੈਂਡਰਸ ਇਨ ਦਾ ਮਾਰਕੀਟ ਪਲੇਸ, ਕਿ ਤੁਸੀਂ ਅਗਰ ਜਿਹੜੀ ਆ ਫਾਰ ਐਗਜ਼ਾਮਪਲ ਜਿਹੜੀ ਪਹਿਲੀ ਮੌਰਗੇਜ ਆ ਕਿਸੇ ਬੈਂਕ ਨਾਲ ਹਸਬੈਂਡ ਵਾਈਫ ਦੇ ਨਾਂ ਦੇ ਉੱਤੇ ਆ, ਪਰ ਪੈਸੇ ਹੋਰ ਚਾਹੀਦੇ ਨੇ ਉਹਨਾਂ ਨੂੰ ਜਿਹੜਾ ਹੁਣ ਲਾਈਨ ਅਪ ਕਰਨ ਲਈ ਉਹ ਕੁਆਲੀਫਾਈ ਨਹੀਂ ਕਰ ਰਹੇ, ਤਾਂ ਯੈਸ ਗਰੰਟਰ ਕੈਨ ਬੀ ਯੂਜ, ਬਟ ਜਿਹੜੀ ਕੰਡੀਸ਼ਨ ਇਹ ਹੈ ਕਿ ਜਿਹੜਾ ਗਰੰਟਰ ਆ ਉਹ ਤੁਹਾਡਾ ਤੁਹਾਡੇ ਨਾਲ ਰਹਿੰਦਾ ਹੋਵੇ, ਤੁਹਾਡੀ ਫੈਮਿਲੀ ਤੁਹਾਡੇ ਐਡਰੈਸ ਤੇ ਰਹਿੰਦਾ ਹੋਵੇ, ਜਿਹੜੀ ਪ੍ਰੋਪਰਟੀ ਤੁਸੀਂ ਮੌਰਗੇਜ ਸੋਰੀ ਲਾਈਨ ਆਫ ਕ੍ਰੈਡਿਟ ਲੈ ਰਹੇ ਹਾਂ ਉੱਥੇ ਉਹ ਰਹਿੰਦਾ ਹੋਵੇ। ਜੇ ਤੁਹਾਡਾ ਕਿਤੇ ਉਹ ਬਾਹਰ ਰਹਿੰਦਾ ਫੇਰ ਉਹ ਗਰੰਟਰ ਨਹੀਂ ਯੂਜ਼ ਹੋ ਸਕਦਾ।
ਕਿਆ ਬਾਤ ਹੈ ਜੀ। ਤੁਸੀਂ ਐਂ ਦੱਸੋ ਮੈਨੂੰ ਹੁਣ, ਤੁਸੀਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਕਿਹਾ, ਇੱਕ ਹੁੰਦੇ ਆ ਕ੍ਰੈਡਿਟ ਕਾਰਡਸ, ਇਹਨਾਂ ਦੇ ਕੀ ਆਪਸ ਵਿੱਚ ਕੀ ਇਹਨਾਂ ਦੀ ਜੇ ਤੁਲਨਾ ਕਰੀਏ ਤਾਂ ਬੈਨੀਫਿਟ ਸਿਕਿਉਰਡ ਲਾਈਨ ਆਫ ਕ੍ਰੈਡਿਟ ਦਾ ਰਹਿੰਦਾ ਕਿ ਕਈ ਵਾਰੀ ਆਪਾਂ ਨੂੰ ਕ੍ਰੈਡਿਟ ਕਾਰਡ ਮਿਲ ਜਾਂਦੇ ਆ, ਉਹ ਕੀ ਫਰਕ, ਕਿੰਨਾ ਫਰਕ ਹੁੰਦਾ ਅਨਸਿਕਿਉਰਡ ਜਿਹਨੂੰ ਕਹਿੰਦੇ ਆਪਾਂ?
ਦ ਲਾਈਨ ਆਫ ਕ੍ਰੈਡਿਟ ਇਜ਼ ਚਰਨਜੀਤ ਆਲਵੇਜ਼ ਬੈਟਰ, ਸਿਕਿਉਰ ਲਾਈਨ ਆਫ ਕ੍ਰੈਡਿਟ ਇਜ਼ ਆਲਵੇਜ਼ ਬੈਟਰ। ਉਹਦੇ ਵਿੱਚ ਕੀ ਹੁੰਦਾ, ਇੱਕ ਤਾਂ ਤੁਹਾਡੇ ਜਿਹੜੇ ਰੇਟ ਆ, ਫਾਰ ਐਗਜ਼ਾਮਪਲ ਤੁਹਾਡਾ ਕ੍ਰੈਡਿਟ ਕਾਰਡ 18% ਤੇ 19% ਤੇ ਜਿਹੜਾ ਹੁੰਦਾ, ਜਿਹੜੀ ਲਾਈਨ ਆਫ ਕ੍ਰੈਡਿਟ ਆ ਅੱਜ ਕੱਲ 7% ਤੇ ਮਿਲ ਜਾਂਦੀ ਹੈ, ਮੈਂ ਅੱਜ ਕੱਲ ਦੇ ਰੇਟ ਦੀ ਗੱਲਬਾਤ ਕਰਦਾ, ਪਹਿਲਾਂ ਤਾਂ 4-5 ਤੇ ਹੁੰਦੀ ਸੀਗੀ। ਸੋ ਇੱਕ ਤਾਂ ਲਾਈਨ ਆਫ ਕ੍ਰੈਡਿਟ ਜਿਹੜੀ ਤੁਹਾਨੂੰ ਬੈਟਰ ਰੇਟ ਤੇ ਮਿਲ ਜਾਂਦੀ ਹੈ, ਨੰਬਰ 2 ਜਿਹੜਾ ਤੁਹਾਡਾ ਹੈਗਾ ਰਿਵਾਲਵਿੰਗ ਕ੍ਰੈਡਿਟ ਹੁੰਦਾ, ਸੋ ਰਿਵਾਲਵਿੰਗ ਕ੍ਰੈਡਿਟ ਮੀਨਸ ਤੇ ਜਿੰਨੇ ਪੈਸੇ ਤੁਸੀਂ ਲਾ ਦੋ ਤਾਂ ਉਹਨੇ ਤੁਹਾਡੀ ਜਿਹੜੀ ਆ ਦੁਬਾਰਾ ਫੇਰ ਤੁਸੀਂ ਉਸੇ ਘੱਟ ਰੇਟ ਤੇ ਚੱਕ ਸਕਦੇ ਹੈਗੇ, ਰੀਯੂਜ਼ ਕਰ ਸਕਦੇ ਹੋ ਪੈਸੇ ਨੂੰ। ਤੇ ਫੇਰ ਆ ਜਾਂਦਾ ਜਿਹੜੇ ਕ੍ਰੈਡਿਟ ਕਾਰਡ ਨੇ ਪੇਮੈਂਟ, ਜਿਹੜੀ ਕ੍ਰੈਡਿਟ ਕਾਰਡ ਦੀ ਪੇਮੈਂਟ ਹੁੰਦੀ ਆ ਉਹ ਹਮੇਸ਼ਾ ਮੋਸਟਲੀ 3% ਜਿਹੜਾ ਬੈਲੈਂਸ ਰਹਿੰਦਾ ਹੁੰਦਾ ਉਹਦਾ 3% ਪੇਮੈਂਟ ਹੁੰਦੀ ਹੈ, 3% ਆਫ ਪ੍ਰਿੰਸੀਪਲ ਬੈਲੈਂਸ। ਬਟ ਇਧਰਲੇ ਪਾਸੇ ਜਿਹੜੀ ਪੇਮੈਂਟ ਹੁੰਦੀ ਆ ਬਹੁਤ ਘੱਟ ਹੁੰਦੀ ਆ, ਮੋਸਟਲੀ ਕੇਸਿਸ ਦੇ ਵਿੱਚ ਇੰਟਰਸਟ ਓਨਲੀ ਪੇਮੈਂਟ ਹੁੰਦੀ ਹੈਗੀ ਆ, ਤਾਂ ਇਸ ਕਰਕੇ ਜਿਹੜਾ ਤੁਹਾਨੂੰ ਬਜਟ ਵੀ ਤੁਹਾਡਾ ਜਿਹੜਾ ਮੰਥਲੀ ਬਜਟ ਵੀ ਇੰਨਾ ਵਧੀਆ ਬਣਿਆ ਰਹਿੰਦਾ ਤੇ ਤੁਹਾਨੂੰ ਜਿਹੜਾ ਬੈਸਟ ਰੇਟ ਵੀ ਮਿਲ ਜਾਂਦਾ ਤੇ ਰਿਵਾਲਵਿੰਗ ਕ੍ਰੈਡਿਟ ਵੀ ਤੁਹਾਨੂੰ ਮਿਲ ਜਾਂਦਾ ਹੈਗਾ। ਤੋ ਇਸ ਤੇ ਬਾਕੀ ਜਿਹੜੀ ਹੈਗੀ ਆ ਇਹ ਜਿਹੜੇ ਕ੍ਰੈਡਿਟ ਕਾਰਡ ਆ ਚਰਨਜੀਤ ਉਹ ਤੁਹਾਨੂੰ ਵੱਧ ਤੋਂ ਵੱਧ ਮਿਲ ਜਾਣਗੇ, 15,000 ਦਾ ਮਿਲ ਜੂਗਾ, 10,000 ਦਾ ਮਿਲ ਜੂਗਾ, 20,000 ਦਾ ਮਿਲ ਜੂਗਾ। ਬਸ ਜਿਹੜੀ ਲਾਈਨ ਆਫ ਕ੍ਰੈਡਿਟ ਆ ਇਹ ਬੇਸਡ ਆਨ ਯੋਰ ਇਕਵਿਟੀ ਆਨ ਦਾ ਪ੍ਰੋਪਰਟੀ, ਇਹ ਤੁਹਾਨੂੰ ਢਾਈ ਦੀ ਵੀ ਮਿਲ ਸਕਦੀ ਹੈ, ਤਿੰਨ ਦੀ ਵੀ ਮਿਲ ਸਕਦੀ ਹੈ, ਪੰਜ ਦੀ ਵੀ ਮਿਲ ਸਕਦੀ ਹੈ। ਸੋ ਇਸ ਕਰਕੇ ਲਾਈਨ ਆਫ ਕ੍ਰੈਡਿਟ ਇਜ਼ ਆਲਵੇਜ ਬੈਟਰ, ਕਿਉਂਕਿ ਲਾਈਨ ਆਫ ਕ੍ਰੈਡਿਟ ਦੇ ਵਿੱਚ ਅਗਰ ਪੈਸੇ ਪਏ ਨੇ ਤਾਂ ਤੁਸੀਂ ਗਾਹਾਂ ਉਹਨੂੰ ਕੋਈ ਬੱਚਿਆਂ ਦੀ ਪੜ੍ਹਾਈ ਕਰਾਉਣੀ ਆ, ਕੋਈ ਵਿਆਹ ਕਰਨਾ ਕਿਸੇ ਜਵਾਕ ਦਾ, ਤੇ ਜਾਂ ਤੁਸੀਂ ਕੋਈ ਕੋਈ ਹੋਰ ਪ੍ਰੋਪਰਟੀ ਲੈਣੀ ਹੈਗੀ ਆ ਇਨਵੈਸਟਮੈਂਟ ਵਾਸਤੇ, ਤਾਂ ਦੈਟ ਇਜ਼ ਅ ਵੈਨਮੈਂਟ ਸਿਚੁਏਸ਼ਨ, ਉਹ ਤੁਹਾਡੇ ਕੋਲ ਪੈਸੇ ਪਏ ਨੇ ਤੁਸੀਂ ਉਹ ਯੂਜ਼ ਕਰ ਸਕਦੇ ਹੋ।
ਬਿਲਕੁਲ ਜੀ, ਧਾਰੀਵਾਲ ਸਾਹਿਬ ਨੰਬਰ ਦੇ ਦਿਓ ਇੱਕ ਵਾਰੀ,
9058122800, 905-812-2800।
ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਫਾਰ ਹੈਵਿੰਗ ਮੀ, ਥੈਂਕ ਯੂ,
ਧੰਨਵਾਦ ਜੀ। ਦੋਸਤੋ, ਇਹ ਸਨ ਕੇਨੀ ਧਾਰੀਵਾਲ ਜੀ, ਤੇ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪਾਂਸਰ ਕਰਦੇ ਨੇ ਜੀ। ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਤੁਸੀਂ ਪੈਸੇ ਪੂਸੇ ਬਹੁਤ ਜੋੜ ਕੇ ਰੱਖਦੇ ਹੋ, ਕੰਮਕਾਰ ਕੀਤੇ ਹੋਏ ਨੇ, ਪਹਿਲਾਂ ਮਿਹਨਤ ਕੀਤੀ ਆ ਤੇ ਤਸੱਲੀ ਆ ਤੁਹਾਨੂੰ ਵੀ ਪੈਸੇ ਜੋੜ ਕੇ ਰੱਖੇ ਨੇ। ਪਰ ਬਰਾੜ ਸਾਹਿਬ ਕਹਿੰਦੇ ਨੇ ਕਿ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਸਾਲ ਕੁ ਬਾਅਦ ਚੈੱਕ ਕਰਾ ਲਿਆ ਕਰੋ, ਕਈ ਵਾਰੀ ਜੋੜੇ ਹੋਏ ਪੈਸੇ ਘਟਣ ਲੱਗ ਜਾਂਦੇ ਨੇ, ਵਧਦੇ ਨਹੀਂ। ਜੇ ਵਧਦੇ ਨਹੀਂ ਤਾਂ ਆਟੋਮੈਟਿਕਲੀ ਤੁਹਾਨੂੰ ਪਤਾ ਵੀ ਘਟਣ ਲੱਗ ਜਾਂਦੇ ਨੇ। ਇਹ ਪੈਸੇ ਤੁਹਾਡੇ ਉਸੇ ਥਾਂ ਇਨਵੈਸਟ ਕਰਾਉਂਦੇ ਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ, ਘੱਟੋ ਘੱਟ ਜਿੰਨੀ ਕੁ ਇਨਫਲੇਸ਼ਨ ਹੁੰਦੀ ਹੈ, ਮਹਿੰਗਾਈ ਵੱਧਦੀ ਹੈ, ਉਹਦੇ ਹਿਸਾਬ ਨਾਲ ਪੈਸੇ ਆਪਣੇ ਵਧਣੇ ਚਾਹੀਦੇ ਨੇ, ਨਹੀਂ ਤਾਂ ਉਹ ਫਿਰ ਘੱਟਦੇ ਹੀ ਆ। ਘੱਟਦੇ ਇਸ ਤਰ੍ਹਾਂ ਵੀ, ਸਪੋਜ਼ ਅੱਜ ਕੋਈ ਤੁਸੀਂ ਅੱਜ 1 ਲੱਖ ਜੋੜ ਕੇ ਰੱਖਿਆ ਹੋਇਆ, ਤੇ ਜਿਹੜੀ ਚੀਜ਼ ਅੱਜ 1 ਲੱਖ ਦੀ ਆਉਂਦੀ ਉਹ 1 ਲੱਖ ਦੀ ਹੈ, ਅੱਜ ਤੋਂ 4 ਸਾਲਾਂ ਬਾਅਦ 1 ਲੱਖ ਦੀ ਚੀਜ਼ ਤਾਂ ਹੋਗੀ 4 ਲੱਖ ਦੀ, ਤੁਹਾਡਾ 1 ਲੱਖ ਜਿਹੜਾ ਉਹ 1 ਲੱਖ ਦਾ 10,000 ਵੀ ਨਹੀਂ ਬਣਿਆ। ਇਹਦਾ ਮਤਲਬ ਤੁਹਾਡਾ ਅਲਟੀਮੇਟਲੀ ਪੈਸੇ ਆ 1/4 ਰਹਿ ਗਏ, ਚੌਥਾ ਹਿੱਸਾ ਰਹਿ ਗਏ। ਇਸ ਗੱਲ ਨੂੰ ਧਿਆਨ ਨਾਲ ਸਮਝੋ, ਬਰਾੜ ਸਾਹਿਬ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਉਹ ਤੁਹਾਨੂੰ ਇਨ੍ਹਾਂ ਮਸਲਿਆਂ ਬਾਰੇ ਗਾਈਡ ਕਰਦੇ ਨੇ। ਅੱਛਾ, ਨਾਲ ਦੀ ਨਾਲ ਉਹ ਫੁੱਲੀ ਪ੍ਰੋਟੈਕਟਡ ਰੱਖਦੇ ਨੇ ਤੁਹਾਨੂੰ ਵੀ, ਜਿੰਨਾ ਕੁ ਲੋਨ ਮੌਰਗੇਜ ਵਗੈਰਾ ਲਈ ਹੋਈ ਹੈ ਉਨੇ ਕੁ ਦੀ ਇੰਸ਼ੋਰੈਂਸ ਹੋਵੇ, ਤਾਂ ਕਿ ਬਾਈ ਚਾਂਸ ਕੋਈ ਮਿਸਹੈਪਨਿੰਗ ਹੋ ਜੇ ਤੇ ਘੱਟੋ ਘੱਟ ਤੁਹਾਡਾ ਨੁਕਸਾਨ ਨਾ ਹੋਵੇ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਭਿਆਨਕ ਬਿਮਾਰੀਆਂ ਅੱਜਕੱਲ੍ਹ ਲੱਗੀਆਂ ਨੇ, ਬੰਦੇ ਦੀ ਕੰਮ ਦੀ ਕਪੈਸਿਟੀ ਘੱਟ ਜਾਂਦੀ ਹੈ, ਹਸਪਤਾਲ 'ਚ ਟਾਈਮ ਲੱਗ ਜਾਂਦਾ, ਉਧਰ ਤੁਹਾਨੂੰ ਪਤਾ ਵੀ ਬਹੁਤੇ ਲੋਕ ਹੈਂਡ ਟੂ ਮਾਊਥ ਹੀ ਨੇ, ਜੇ ਘਰ ਦੀ ਕਿਸ਼ਤ ਨਾ ਦਿੱਤੀ ਗਈ ਤੇ ਫਿਰ ਪ੍ਰੋਬਲਮ ਆਜੂਗੀ। ਇਸੇ ਕਰਕੇ ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜ਼ਰੂਰੀ ਨੇ ਜੀ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ ਵੀ ਕਰਾਉਣੀ ਜ਼ਰੂਰੀ ਹੈ। ਰਾਜਪਾਲ ਬਰਾੜ ਜੀ ਦਾ ਨੰਬਰ 416-917-1456, 9179-1456। ਤੇ ਔਰਾ ਕਿਚਨ ਦਾ ਨੰਬਰ ਵੀ ਨੋਟ ਕਰ ਲਓ ਜੀ, 905-673-2872। ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਿਚਨ ਬਣਾਉਣ ਵਾਲੇ ਇੱਥੇ ਬਹੁਤ ਨੇ, ਪਰ ਸੋਹਣੀਆਂ ਕਿਚਨ ਬਣਾਉਣ ਵਾਲੇ ਬਹੁਤ ਥੋੜੇ ਨੇ। ਕਈ ਵਾਰੀ ਤੁਸੀਂ ਕਸਟਮ ਬਿਲਟ ਘਰ ਬਣਾਉਂਦੇ ਹੋ, ਵੱਡਾ ਲੋਟ ਲੈਂਦੇ ਹੋ, ਬਹੁਤ ਪੈਸੇ ਲਾਉਂਦੇ ਹੋ ਤੁਸੀਂ, ਪਰ ਕਿਚਨ ਤੇ ਉਨਾ ਧਿਆਨ ਨਹੀਂ ਦਿੰਦੇ। ਆਲੇ ਦੁਆਲੇ ਨਿਗਾਹ ਮਾਰ ਲਓ ਤੁਸੀਂ, ਕਿਚਨ ਬਣਾਉਣ ਵਾਲੇ ਕੋਲ ਜਾਇਓ, ਤੇ ਸਭ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਇਹਨਾਂ ਦੇ ਸ਼ੋਰੂਮ 'ਚ ਜਾ ਕੇ ਆਇਓ, ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ। ਹੁਣ ਨਵਾਂ ਸ਼ੋਰੂਮ ਖੋਲਣ ਲੱਗਿਆ ਗੋਰਵੇ ਤੇ ਸਟੀਲ ਕੋਲ, 40,000 ਸਕੁਅਰ ਫੁੱਟ ਦਾ, ਤੇ ਡਿਜ਼ਾਈਨਰ ਇਹਨਾਂ ਨੇ ਰੱਖੇ ਹੋਏ ਨੇ ਜਿਹੜੇ ਸੋਹਣੀਆਂ ਕਿਚਨ ਡਿਜ਼ਾਈਨ ਕਰਦੇ ਨੇ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। 905-673-2872 ਇਹਨਾਂ ਦਾ ਨੰਬਰ ਆ, 9056732872। ਗੱਲ ਆਪਣੀ ਚੱਲਦੀ ਸੀ ਜੀ, ਵਰਲਡ ਰੇਡੀਓ ਡੇ ਆ ਅੱਜ, ਰੇਡੀਓ ਦੀ ਇੰਪੋਰਟੈਂਸ ਆ ਜਿਹੜੀ ਉਹ ਕੀ ਹੈ, ਰੇਡੀਓ ਕੀ ਰੋਲ ਅਦਾ ਕਰ ਸਕਦਾ ਸਮਾਜ ਦੇ ਵਿੱਚ। ਬੇਸਿਕਲੀ ਤਾਂ ਜੀ, ਜਿਹੜੀ ਮਾਨਸਿਕ ਖੁਰਾਕ ਹੁੰਦੀ ਆ ਆਪਣੀ, ਮਾਨਸਿਕ ਖੁਰਾਕ, ਰੋਟੀਆਂ ਪਰੌਂਠਿਆਂ ਵਾਲੀ ਨਹੀਂ, ਭੁੱਖ ਜਿਹੜੀ ਪਈ ਹੁੰਦੀ ਆ ਉਹ ਨਹੀਂ, ਉਹ ਜੀ ਖੁਰਾਕ ਨਹੀਂ, ਜਿਹੜੀ ਮਾਨਸਿਕ ਆਪਣੇ ਅੰਦਰ ਨਾ ਇੱਕ ਥਰਸਟ ਪਈ ਹੁੰਦੀ ਆ, ਉਹਨੂੰ ਕੁਐਂਚ ਕਰਦਾ, ਉਹ ਜਿਹੜੀ ਪਿਆਸ ਪਈ ਆ ਨਾ ਉਹਨੂੰ ਬੁਝਾਉਂਦਾ ਰੇਡੀਓ। ਉਹ ਸੰਗੀਤ ਪ੍ਰਤੀ ਹੋ ਸਕਦੀ ਹੈ, ਗੱਲਾਂ ਬਾਤਾਂ ਪ੍ਰਤੀ ਹੋ ਸਕਦੀ ਹੈ, ਕਿਸੇ ਹੋਰ ਆਰਟ ਦੀ ਹੋ ਸਕਦੀ ਹੈ ਉਹ। ਤੇ ਰੇਡੀਓ ਵਾਲੇ ਫਿਰ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ, ਦੇਖੋ ਜਿਨ੍ਹਾਂ ਨੇ ਤਾਂ ਤੁਹਾਡੇ ਨਾਲ ਇੰਟਰਵਿਊਜ਼ ਕਰਾਉਣੀਆਂ ਮਾਹਰ ਬੰਦਿਆਂ ਨਾਲ, ਉਹਨਾਂ ਦੇ ਤੁਸੀਂ ਗੱਲਾਂ ਸੁਣਦੇ ਹੋ, ਸੰਗੀਤ ਦਾ ਤੁਸੀਂ ਆਨੰਦ ਲੈਂਦੇ ਹੋ, ਸਵਾਲ ਜਵਾਬ ਕਰਦੇ ਹੋ, ਕਈ ਵਾਰੀ ਪੋਲੀਟੀਸ਼ੀਅਨ ਆਉਂਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਆਲੇ ਦੁਆਲੇ ਜਿਹੜਾ ਕੁਝ ਵੀ ਹੋ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਸਾਰੀ ਮਾਨਸਿਕ ਖੁਰਾਕ ਆ। ਮਨ ਨਾ ਮਨ ਦੀ ਭਾਵੇਂ ਹੋਂਦ ਕੋਈ ਨਹੀਂ, ਪਰ ਮਨ ਇਹੋ ਜਿਹੀ ਚੀਜ਼ ਆ, ਇਹ ਜਿਨ੍ਹਾਂ ਦੀ ਹੋਂਦ ਹੈਗੀ ਆ ਨਾ ਉਹਨਾਂ ਨੂੰ ਹਿਲਾ ਕੇ ਰੱਖ ਦਿੰਦਾ। ਤੇ ਜੇ ਤੁਸੀਂ ਚੰਗੀਆਂ ਚੀਜ਼ਾਂ ਰੇਡੀਓ ਤੋਂ ਸੁਣਦੇ ਹੋ ਤੇ ਸੁਣ ਕੇ ਤੁਸੀਂ ਥੋੜਾ ਬਹੁਤ ਧਿਆਨ ਦਿੰਦੇ ਹੋ, ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਉਹ ਲਗਾਤਾਰ ਸਾਲਾਂ ਬਾਅਦ ਰੇਡੀਓ ਸੁਣਦੇ ਨੇ, ਪਰ ਦੋ ਚਾਰ ਮਿੰਟ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਸੁਣ ਲਈ, ਉਹਨਾਂ ਨੇ ਉਹਦੀ ਜ਼ਿੰਦਗੀ ਬਦਲਤੀ। ਤੇ ਅਲੱਗ ਅਲੱਗ ਜਿਹੜੇ ਰੇਡੀਓ ਹੋਸਟ ਹੁੰਦੇ ਨੇ ਸਾਰਿਆਂ ਦਾ ਆਪੋ ਆਪਣਾ ਰੋਲ ਆ ਦੋਸਤੋ, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਅਲੱਗ ਅਲੱਗ ਵਿਸ਼ਿਆਂ ਦੇ ਮਾਹਰ ਹੁੰਦੇ ਨੇ, ਕੋਈ ਰੇਡੀਓ ਆਏ ਨਹੀਂ ਹੈਗਾ ਵੀ ਕੋਈ ਤੁਸੀਂ ਰੇਡੀਓ ਉਹੀ ਸ਼ੁਰੂ ਕਰ ਲਿਆ, ਆਏ ਨਹੀਂ ਹੁੰਦਾ। ਤੁਹਾਡੇ ਅੰਦਰ ਜਾਣੀ ਭੰਡਾਰ ਚਾਹੀਦਾ ਸ਼ਬਦਾਂ ਦਾ, ਗਿਆਨ ਦਾ, ਜੇ ਤੁਸੀਂ ਹੋਸਟ ਕਰਨਾ ਪ੍ਰੋਗਰਾਮ ਜਿਹੋ ਜਿਹਾ ਵੀ ਤੁਸੀਂ ਹੋ। ਅਗੇਨ ਇਨਕਲਾਈਨੇਸ਼ਨ ਆ, ਮੈਂ ਪਹਿਲਾਂ ਗੱਲ ਕਰਕੇ ਹਟਿਆ। ਜੇ ਤੁਸੀਂ ਗੀਤ ਸੁਣਾਉਣੇ ਨੇ, ਗੀਤ ਸੁਣਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਇਕੱਲਾ ਇੱਥੇ ਜੀ ਗੀਤ ਪਲੇਅ ਕਰਤਾ, ਉਹਦੇ ਅੱਗੇ ਗੀਤ ਚਲਾਉਣ ਤੋਂ ਪਹਿਲਾਂ ਤੇ ਸੌਂਗ ਪਲੇਅ ਕਰਨ ਤੋਂ ਬਾਅਦ ਜਿਹੜੀ ਕਮੈਂਟਰੀ ਕੀਤੀ ਹੁੰਦੀ ਹੈ ਨਾ ਹੋਸਟ ਨੇ, ਸਵਾਦ ਤਾਂ ਉਹਦੇ ਵਿੱਚ ਆਉਂਦਾ। ਮਤਲਬ ਤੁਹਾਡੇ ਕੋਲ ਸ਼ਬਦਾਂ ਦਾ ਇੰਨਾ ਭੰਡਾਰ ਹੋਣਾ ਚਾਹੀਦਾ ਵੀ ਜਿਵੇਂ ਦਰਿਆ ਚੱਲਦਾ ਸ਼ਬਦ ਆਪਣੇ ਆਪ ਵਹਿੰਦੇ ਜਾਣ। ਜਿਹੜੇ ਗਾਇਕ ਹੁੰਦੇ ਨੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ ਕਿਤੇ ਰੇਡੀਓ ਤੇ ਬੈਠਿਆਂ ਦੀਆਂ, ਇੰਨੇ ਜਿਹੇ ਜਿਹੇ ਗੀਤ ਗਾਉਂਦੇ ਨੇ, ਇਹੋ ਜਿਹੇ ਉਹਨਾਂ ਦੇ ਸ਼ਬਦ ਹੁੰਦੇ ਨੇ। ਜੋ ਮਿੱਠੇ ਜਿਹੇ ਗੀਤ ਗਾਉਂਦੇ ਨੇ ਥੰਮੇ ਜੇ ਵਾਲੇ, ਉਹ ਬੜੇ ਸੌਫਟ ਜੇ ਹੁੰਦੇ ਨੇ। ਜੋ ਉੱਚੀ ਆਵਾਜ਼ ਗੀਤ ਗਾਉਂਦੇ ਨੇ ਤੇ ਇੱਥੇ ਵੀ ਉੱਚੀ ਬੋਲਦੇ ਨੇ, ਉਹ ਬੋਲਦੇ ਤਾਂ ਬੜਾ ਸੋਹਣੇ ਨੇ, ਇਹੋ ਜਿਹੀ ਗੱਲ ਨਹੀਂ। ਇਸੇ ਤਰ੍ਹਾਂ ਜਿਹੜੇ ਨੌਲੇਜ ਵਾਲੇ ਪ੍ਰੋਗਰਾਮ ਹੁੰਦੇ ਨੇ ਨਾ, ਜਿਹੜੀ ਨੌਲੇਜ ਸਾਡੀ ਜ਼ਿੰਦਗੀ ਨੂੰ ਬਦਲਦੀ ਹੈ, ਜੇ ਤੁਸੀਂ ਉਹੋ ਜਿਹੇ ਹੋਸਟ ਦੀ ਗੱਲ ਸੁਣਦੇ ਹੋ ਨਾ, ਤੁਹਾਡੀ ਜ਼ਿੰਦਗੀ ਚ ਸੱਚੀ ਮੁੱਚੀ ਤਬਦੀਲੀ ਆਉਂਦੀ ਹੈ। ਦੇਖੋ ਕਿਸੇ ਵੇਲੇ ਜਦੋਂ ਰੇਡੀਓ ਨਹੀਂ ਸੀ ਨਾ ਹੁੰਦਾ ਤੇ ਉਦੋਂ ਫਿਰ ਸੈਮੀਨਾਰਸ ਹੁੰਦੇ ਸੀ, ਅੱਜ ਵੀ ਹੁੰਦੇ ਨੇ, ਪ੍ਰੋਗਰਾਮ ਹੁੰਦੇ ਸੀ, ਥਾਵਾਂ ਬੁੱਕ ਹੁੰਦੀਆਂ ਸੀ। ਕਈ ਵਾਰੀ ਬਹੁਤ ਕਾਫੀ ਸਾਲ ਪਿੱਛੇ ਚਲੇ ਜਾਈਏ ਤਾਂ ਪਿੰਡਾਂ ਦੇ ਵਿੱਚ ਮਤਲਬ ਡਰਾਮੇ ਹੁੰਦੇ ਸੀ, ਨਾਟਕ ਹੁੰਦੇ ਸੀ, ਸੰਗਤ ਇਕੱਠੀ ਹੁੰਦੀ ਸੀ, ਸੰਤ ਮਹਾਤਮਾ ਹੁੰਦੇ ਸੀ। ਆਪਾਂ ਕਹਿ ਦਈਏ ਸੰਤ ਮਹਾਤਮਾ ਤਾਂ ਕਹਿਣ ਦਾ, ਚਲੋ ਕਹਿਣ ਦੀਆਂ ਗੱਲਾਂ ਨੇ, ਪਰ ਅਲਟੀਮੇਟਲੀ ਤਾਂ ਲੋਕ ਗੱਲਾਂ ਸੁਣਨ ਹੀ ਜਾਂਦੇ ਸੀ ਨਾ। ਇਹ ਗੱਲਾਂ ਸੁਣਨਾ ਮਾੜੀ ਗੱਲ ਨਹੀਂ, ਗੱਲਾਂ ਪ੍ਰਤੀ ਭੁੱਖ ਜਿਹੜੀ ਮਾਨਸਿਕ ਭੁੱਖ ਆ ਨਾ, ਮੈਂ ਜਿਹਦੀ ਮੈਂ ਵਾਰ ਵਾਰ ਗੱਲ ਕਰਨਾ, ਉਹ ਪਈ ਹੁੰਦੀ ਆ। ਸੋਸ਼ਲ ਗੈਦਰਿੰਗ ਵੀ ਇਸੇ ਕਰਕੇ ਹੁੰਦੀਆਂ ਨੇ, ਤੇ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ, ਧਾਰਮਿਕ ਥਾਵਾਂ ਦੇ ਉੱਤੇ ਵੀ ਲੋਕ ਇਸੇ ਕਰਕੇ ਜਾਂਦੇ ਨੇ। ਧਾਰਮਿਕ ਥਾਵਾਂ ਦੇ ਉੱਤੇ ਲੋਕ ਰੱਬ ਦੇ ਦਰਸ਼ਨ ਕਰਨ ਹੀ ਜਾਂਦੇ, ਨਾ ਹੀ ਰੱਬ ਧਾਰਮਿਕ ਥਾਵਾਂ ਤੇ ਰਹਿੰਦਾ। ਮੈਂ ਤਾਂ ਹੁਣ ਚਲੋ ਨਾਨ ਰਿਲੀਜੀਅਸ ਹਾਂ, ਮੈਂ ਤਾਂ ਏਥੀਐਸਟ ਬੰਦਾ, ਪਰ ਜਿਹੜਾ ਧਰਮ ਦਾ ਫਲਸਫਾ ਉਹ ਵੀ ਦੱਸਦਾ ਵੀ ਰੱਬ ਧਾਰਮਿਕ ਸਥਾਨਾਂ ਚ ਨਹੀਂ ਰਹਿੰਦਾ, ਰੱਬ ਤਾਂ ਬੰਦੇ ਦੇ ਮਨ ਚ ਰਹਿੰਦਾ, ਹਰੇਕ ਥਾਂ ਹੀ ਆ, ਕਣ ਕਣ ਦੇ ਵਿੱਚ ਆ ਉਹ ਕਹਿੰਦੇ। ਧਾਰਮਿਕ ਥਾਵਾਂ ਤੇ ਲੋਕ ਇਸ ਕਰਕੇ ਨਹੀਂ ਜਾਂਦੇ ਰੱਬ ਨੂੰ ਲੱਭਣ, ਧਾਰਮਿਕ ਸਥਾਨਾਂ ਤੇ ਲੋਕ ਗੱਲਾਂ ਸੁਣਨ ਤੇ ਗੱਲਾਂ ਕਰਨ ਜਾਂਦੇ ਨੇ। ਤੇ ਜਿਵੇਂ ਜਿਵੇਂ ਗੱਲਾਂ ਸੁਣਨ ਤੇ ਗੱਲਾਂ ਕਰਨ ਦੇ ਸਾਧਨ ਨਵੇਂ ਤੋਂ ਨਵੇਂ ਆਉਣ ਲੱਗ ਗਏ ਤੇ ਲੋਕ ਉਹਦੇ ਤੇ ਸਮਾਂ ਬਿਤਾਉਣ ਲੱਗ ਗਏ। ਦੇਖ ਲਓ ਫੋਨ ਦੇ ਉੱਤੇ ਹੁਣ ਤੁਸੀਂ ਆਪ ਤਾਂ ਭਾਵੇਂ ਗੱਲਾਂ ਨਹੀਂ ਕਰਦੇ ਪਰ ਇੰਟਰੈਕਟ ਤਾਂ ਕਰਦੇ ਆ ਨਾ, ਜ਼ਬਾਨ ਨਾਲ ਨਹੀਂ ਇੰਟਰੈਕਟ ਕਰਦੇ, ਤੁਸੀਂ ਆ ਹੱਥ ਦੇ ਨਾਲ ਇਹਨੂੰ ਸਕਰੋਲ ਕਰੀ ਜਾਂਦੇ ਹੋ, ਇੰਟਰੈਕਟ ਹੀ ਹੈ ਇੱਕ ਤਰੀਕੇ ਦੇ ਨਾਲ, ਨਵੇਂ ਤੋਂ ਨਵੇਂ ਵਿਚਾਰ ਪੜ੍ਹੀ ਜਾਂਦੇ ਹੋ, ਕੋਈ ਲਾਈਵ ਹੋਇਆ ਹੋਇਆ ਕਿਸੇ ਦੀ ਵੀਡੀਓ, ਇਹ ਵੀ ਗੱਲਾਂ ਹੀ ਆ ਨਾ ਇੱਕ ਕਿਸਮ ਦੀਆਂ। ਮਤਲਬ ਰੇਡੀਓ ਜਿਹੜਾ ਤਕਰੀਬਨ 125 ਸਾਲ ਹੋ ਗਿਆ, ਆਪਾਂ ਗੱਲ ਕੀਤੀ ਹੈ ਸ਼ਾਇਦ 1987 ਜਾਂ 1981 ਦੀ ਜਦੋਂ ਮਾਰਕੋਨੀ ਨੇ ਸ਼ੁਰੂ ਕੀਤਾ ਸੀ ਰੇਡੀਓ, ਤਾਂ ਇਹ 100-125 ਸਾਲ ਦੇ ਦੌਰ ਦੇ ਵਿੱਚ ਰੇਡੀਓ ਨੇ ਆਪਣਾ ਜਿਹੜਾ ਰੇਡੀਓ ਨੇ ਇੰਪੋਰਟੈਂਸ ਆ, ਉਹ ਰੇਡੀਓ ਦੀ ਇੰਪੋਰਟੈਂਸ ਦਾ ਲੋਕਾਂ ਨੂੰ ਪਤਾ ਲੱਗਿਆ। 1897 ਸ਼ੁਰੂ ਹੋਇਆ ਸੀ ਜੀ, 1897 1997 ਤੇ ਹੁਣ 2000 ਆ ਗਿਆ, 23 ਤਕਰੀਬਨ 125 ਸਾਲ ਰੇਡੀਓ ਦਾ ਰਾਜ ਰਿਹਾ ਜੀ। ਮਤਲਬ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੁਆਲੀਟੇਟਿਵ ਚੇਂਜ ਆ ਜਿਹੜੀ ਉਹ ਰੇਡੀਓ ਨੇ ਲਿਆਂਦੀ ਆ, ਇਸ ਕਰਕੇ ਰੇਡੀਓ ਡੇ ਮਨਾਇਆ ਜਾਂਦਾ। ਇਸ ਕਰਕੇ ਆਪਾਂ ਅੱਜ ਦਾ ਪ੍ਰੋਗਰਾਮ ਆ ਨਾ ਜਿਹੜਾ ਉਹ ਰੇਡੀਓ ਡੇ ਨੂੰ ਹੀ ਸਮਰਪਿਤ ਕੀਤਾ। ਪ੍ਰੋਬਲਮ ਵੀ ਬਹੁਤ ਆਉਂਦੀਆਂ ਨੇ, ਦੇਖੋ ਜਿਨ੍ਹਾਂ ਨੇ ਤਾਂ ਜਿਹੜੇ ਤਾਂ ਰੇਡੀਓ ਸਟੇਸ਼ਨ ਨੇ ਉਹਨਾਂ ਨੇ ਹੋਸਟ ਆਪਣੇ ਹਾਇਰ ਕੀਤੇ ਹੋਏ ਨੇ, ਉਹ ਤਾਂ ਉਹਨਾਂ ਦਾ ਤਾਂ ਇੱਕ ਚੌਕਟਾ ਇੱਕ ਪਲੇਟਫਾਰਮ ਹੈਗਾ, ਉਹਨਾਂ ਨੇ ਉਹੋ ਜਿਹੀ ਗੱਲ, ਉਹ ਜੇ ਉਹਨਾਂ ਨੂੰ ਮੈਨੇਜਰ ਹੈਗੇ ਨੇ, ਉਹਨਾਂ ਨੇ ਉਹੋ ਜਿਹੇ ਇਸ਼ੂ ਦੇਈ ਜਾਣੇ ਨੇ, ਉਹਨਾਂ ਨੇ ਬੜੇ ਬੰਦੇ ਚ ਬੜੇ ਡਿਸਿਪਲਿਨ ਚ ਰਹਿ ਕੇ ਉਹੋ ਜਿਹੀ ਗੱਲ ਆ ਜਿਹੜੀ ਕਰੀ ਜਾਣੀ ਆ। ਜਿਹੜੇ ਹੁਣ ਜਿਵੇਂ ਅਸੀਂ ਪ੍ਰੋਗਰਾਮ ਕਰਦੇ ਹਾਂ ਅਲੱਗ ਅਲੱਗ ਸਟੇਸ਼ਨ ਦੇ ਉੱਤੇ, ਘੰਟੇ ਘੰਟੇ ਦੇ ਪ੍ਰੋਗਰਾਮ, ਅਸੀਂ ਆਪ ਹੀ ਪ੍ਰੋਡਿਊਸਰ ਹਾਂ, ਆਪ ਹੀ ਅਸੀਂ ਹੋਸਟ ਆ, ਸਾਨੂੰ ਥੋੜਾ ਜਿਹਾ ਵੱਧ ਤਰੱਦਦ ਕਰਨਾ ਪੈਂਦਾ। ਮਤਲਬ ਅਸੀਂ ਆਪਣੇ ਵਿਸ਼ੇ ਆਪ ਚੁਣਦੇ ਹਾਂ, ਸਾਨੂੰ ਥੋੜੀ ਜਿਹੀ ਕੰਪੈਰੇਟਿਵਲੀ ਜ਼ਿਆਦਾ ਇੰਡੀਪੈਂਡੈਂਸ ਆ ਉਹਨਾਂ ਨਾਲੋਂ, ਪਰ ਸਾਨੂੰ ਆਪਣੇ ਸਾਧਨ ਜੁਟਾਉਣੇ ਪੈਂਦੇ ਨੇ, ਸਾਨੂੰ ਆਪਣੇ ਸਪਾਂਸਰ ਲੱਭਣੇ ਪੈਂਦੇ ਨੇ, ਸਾਨੂੰ ਪ੍ਰੋਬਲਮਸ ਕਾਫੀ ਫੇਸ ਕਰਨੀਆਂ ਪੈਂਦੀਆਂ। ਕਈ ਵਾਰ ਸਰੋਤੇ ਆ ਜਿਹੜੇ ਉਹ ਜੇ ਕੋਈ ਗੱਲ ਇਹੋ ਜਿਹੀ ਕਰਦੀ ਹੈ ਤੇ ਸਰੋਤੇ ਸਾਡੇ ਨਾਲ ਮੂੰਹ ਵਿੰਗਾ ਕਰ ਲੈਂਦੇ ਨੇ, ਸਰੋਤੇ ਨਹੀਂ ਲਿਸਨਰਸ, ਆਈ ਮੀਨ ਉਹ ਸਰੋਤੇ ਹੀ ਹੋ ਗਏ, ਤੇ ਉਹ ਫਿਰ ਕਹਿੰਦੇ ਜੀ ਆਹ ਗੱਲ ਕਿਉਂ ਕੀਤੀ। ਦੋਸਤੋ ਗੱਲ ਇਹ ਹੈ, ਹੋਸਟ ਨੇ ਆਪਣੀ ਗੱਲ ਕਹਿ ਜਾਣੀ ਹੈ, ਤੁਸੀਂ ਸੁਣ ਜਾਣੀ ਹੈ, ਨਾ ਕਿਸੇ ਨੇ ਗੱਲ ਕਹਿਣ ਨਾਲ ਕੋਈ ਫਰਕ ਪੈਣਾ, ਇਹ ਸਮਾਜ ਐਂ ਚੱਲਦਾ ਆਇਆ, ਚੱਲੀ ਜਾਣਾ ਹੈਨਾ। ਪਰ ਗੱਲ ਵਿਚਾਰਾਂ ਦੀ ਹੁੰਦੀ ਹੈ, ਕਿਸੇ ਦੇ ਮਨ ਦੇ ਵਿੱਚ ਕੀ ਹੈ। ਉਹ ਹੋਸਟ ਇੱਕ ਤਿਆਰੀ ਕਰਕੇ ਆਇਆ ਆਪਣੇ ਪ੍ਰੋਗਰਾਮ ਦੀ, ਇੱਕ ਵਿਸ਼ੇ ਤੇ ਗੱਲ ਕਰ ਰਿਹਾ, ਤੁਹਾਨੂੰ ਚੰਗਾ ਲੱਗੇ ਚੰਗੀ ਗੱਲ ਆ, ਨਹੀਂ ਚੰਗਾ ਲੱਗੇ ਉਹਦੀ ਵੀ ਫੀਡਬੈਕ ਦੇ ਦਿਓ। ਤੇ ਹੋਸਟ ਆ ਜਿਹੜਾ ਉਹਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਆ, ਉਹਨੇ ਸਾਰੀਆਂ ਜਿਹੜੇ ਕੋਈ ਫੀਡਬੈਕ ਦੇ ਰਹੇ ਆ ਉਹਨਾਂ ਨੂੰ ਆਨ ਦੇਅਰ ਕਰਨਾ ਚਾਹੀਦਾ। ਇਸ ਕਰਕੇ ਬੜਾ ਨਿਰਪੱਖ ਹੋ ਕੇ ਸਿਸਟਮ ਆ ਜਿਹੜਾ ਚੱਲਦਾ। ਕਈ ਵਾਰੀ ਕੀ ਹੁੰਦਾ, ਕੋਈ ਵਿਸ਼ਾ ਜ਼ਿਆਦਾ ਸੈਂਸਿਟਿਵ ਹੁੰਦਾ, ਉਹਦੇ ਤੇ ਕੁਛ ਲੋਕ ਆ ਉਹਨਾਂ ਨੂੰ ਐਂ ਇਤਰਾਜ਼ ਹੁੰਦਾ ਕਿ ਆਹ ਗੱਲ ਨਹੀਂ ਹੋਣੀ ਚਾਹੀਦੀ। ਇਹ 21ਵੀਂ ਸਦੀ ਚ ਨਹੀਂ ਚੱਲਦਾ ਦੋਸਤੋ। ਸਾਨੂੰ ਇੱਥੇ ਇਸ ਸਟੇਸ਼ਨ ਦੇ ਉੱਤੇ ਤੁਹਾਨੂੰ ਪਤਾ 12-13 ਸਾਲ ਹੋ ਗਏ, ਜ਼ਿਆਦਾ ਹੀ ਹੋ ਗਏ ਹੋਣੇ ਆ। ਕਈ ਵਾਰੀ ਸਾਡੇ ਦੋਸਤਾਂ ਚੋਂ ਵੀ ਕਈ ਵਾਰੀ ਸਾਡੇ ਸਟੇਸ਼ਨ ਦੇ ਉੱਤੇ ਸ਼ਿਕਾਇਤਾਂ ਆ ਜਾਂਦੀਆਂ। ਮੈਂ ਆਨ ਦਾ ਯਾਰ ਸਿੱਧੀਆਂ ਗੱਲਾਂ ਕਰ ਰਿਹਾ, ਪਰ ਸਾਨੂੰ ਸਾਡੇ ਸਟੇਸ਼ਨ ਤੇ ਮਾਣ ਹੈ ਜੀ। ਮੈਨੂੰ ਯਾਦ ਹੈ ਇੱਕ ਵਾਰੀ 12-15 ਜਣੇ ਇਕੱਠੇ ਹੋ ਕੇ ਆ ਗਏ ਸੀ, ਤਾਂ ਸਾਡੇ ਪੁਰਾਣੇ ਦੋਸਤ ਸੀ, ਉਹ ਕਹਿੰਦੇ ਜੀ ਆਹ ਗੱਲ ਆਏ ਕਿਉਂ ਕਰਦੇ, ਇਹ ਪ੍ਰੋਗਰਾਮ ਬੰਦ ਕਰੋ। ਸਾਡੀ ਮੈਨੇਜਮੈਂਟ ਨੇ ਸਟੈਂਡ ਲਿਆ ਜੀ, ਕਹਿੰਦੇ ਜੀ ਪ੍ਰੋਗਰਾਮ ਤਾਂ ਨਹੀਂ ਆਏ, ਬੰਦ ਹੁੰਦੇ ਤੁਸੀਂ ਗੱਲ ਦੱਸੋ ਗਲਤ ਕੀ ਕੀਤੀ ਹੈ। ਹਾਲਾਂਕਿ ਉਹਨਾਂ ਦੇ ਵਿੱਚ ਦੋ ਮੀਡੀਆ ਵਾਲੇ ਬੰਦੇ ਵੀ ਸੀ, ਕਹਿੰਦੇ ਜੀ ਨਹੀਂ ਇਹ ਆਵਾਜ਼ ਆ ਜਿਹੜੀ ਇਹ ਆਏ ਨਹੀਂ ਜਾਣੀ ਚਾਹੀਦੀ ਆ। ਉਹ ਕਹਿੰਦੇ ਗੱਲ ਤਾਂ ਕੋਈ ਗਲਤ ਨਹੀਂ ਕੀਤੀ, ਲੌਜੀਕਲ ਗੱਲ ਕਰਦੇ, ਇਹਦੇ ਚ ਕੀ ਗੱਲ ਆ। ਖੈਰ CRTC ਕੋਲ ਸ਼ਿਕਾਇਤਾਂ ਵੀ ਹੋਈ, ਕਈ ਬੰਦੇ ਨੂੰ ਲੱਗਦਾ ਹੁੰਦਾ ਪਤਾ ਨਹੀਂ ਉਹੀ ਸ਼ਿਕਾਇਤ ਕਰਕੇ ਨਾ ਵੀ ਆਈ ਕੁਛ ਹੋ ਜੂ। CRTC ਵਾਲੇ ਬਕਾਇਦਾ ਸਬੂਤ ਭਾਲਦੇ ਨੇ ਤੇ ਉਹ ਪੁੱਛਦੇ ਨੇ ਵੀ ਦੱਸੋ ਭਾਈ ਇਹ ਗੱਲ ਦੇ ਵਿੱਚ ਗਲਤ ਕੀ ਸੀਗਾ। ਹਾਰ ਕੇ ਜੀ ਉਹ ਮਹੀਨਾ ਟਰਾਈ ਟਰੂਈ ਕਰਕੇ ਚੁੱਪ ਕਰਕੇ ਆਰਾਮ ਦੇ ਨਾਲ ਘਰੇ ਬੈਠ ਗਿਆ ਆਪਦੇ। ਠੀਕ ਆ, ਜਿਹੜਾ ਮਤਲਬ ਮੈਂ ਸਮਝਦਾ ਇਹ ਗੱਲ ਕਿ ਰੇਡੀਓ ਹੋਸਟ ਬੜਾ ਉਹਨੂੰ ਬੜਾ ਜ਼ਿੰਮੇਵਾਰ ਹੋਣਾ ਚਾਹੀਦਾ, ਪਰ ਸਰੋਤਿਆਂ ਨੂੰ ਤੇ ਅਲੱਗ ਅਲੱਗ ਜਿਹੜੀਆਂ ਧਿਰਾਂ ਸੁਣਦੀਆਂ ਨੇ ਉਹਨਾਂ ਨੂੰ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਨਾ, ਵੀ ਤੁਸੀਂ ਬਿਨਾਂ ਮਤਲਬ ਤੋਂ ਐਵੇਂ ਹੀ 5-7 ਹਜ਼ਾਰ ਆਪਦਾ ਫੂਕੋਗੇ, ਫੂਕ ਕੇ ਤੁਹਾਨੂੰ ਬਾਅਦ ਚ ਪਤਾ ਲੱਗੂਗਾ। ਇਹ ਵਕੀਲਾਂ ਦੀ ਖੇਡ ਆ, ਇਹ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਮਸਲੇ ਚੱਲਦੇ ਹੁੰਦੇ ਨੇ। ਤੇ ਅਲਟੀਮੇਟਲੀ ਫਰੀਡਮ ਆਫ ਸਪੀਚ ਦਾ ਮਤਲਬ ਇਹ ਹੈਗਾ ਵੀ ਤੁਸੀਂ ਨਾਨ ਵਾਇਲੈਂਟ ਰਹਿ ਕੇ ਤੁਸੀਂ ਹਿੰਸਾ ਦਾ ਪ੍ਰਚਾਰ ਨਹੀਂ ਕਰਨਾ, ਤੁਸੀਂ ਆਪਣੇ ਵਿਚਾਰ ਆ ਜਿਹੜੇ ਉਹਦੇ ਵਿੱਚ ਨਿੱਜੀ ਕਿਸੇ ਦੇ ਖਿਲਾਫ ਖੁੰਦਕ ਨਹੀਂ ਹੋਣੀ ਚਾਹੀਦੀ, ਨਿੱਜ ਨੂੰ ਤੁਸੀਂ ਮਸਲਾ ਨਹੀਂ ਬਣਾਉਣਾ, ਤੁਸੀਂ ਜਨਰਲ ਟਰਮਸ ਦੇ ਵਿੱਚ ਮਤਲਬ ਜਿਹੜੀਆਂ ਹੈਗੀ ਗੱਲ ਕਰਨੀ ਆ, ਤੁਸੀਂ ਕਿਸੇ ਦਾ ਨਿੱਜ ਨਹੀਂ ਉਛਾਲਣਾ ਇੱਥੇ, ਹਨਾ। ਉਹ ਡਿਸਿਪਲਿਨ ਆ ਜੀ ਸਾਰੇ ਦਾ ਸਾਰਾ। CRTC ਦੇ ਰੂਲਸ ਨੇ, ਉਹ ਰੂਲਸ ਦੇ ਤਹਿਤ ਰੇਡੀਓ ਪ੍ਰੋਗਰਾਮ ਚੱਲਦੇ ਨੇ, ਰੂਲਸ ਐਂਡ ਰੈਗੂਲੇਸ਼ਨਸ ਨੇ। ਹੁਣ ਜਿਵੇਂ ਸੜਕ ਦੇ ਉੱਤੇ ਤੁਸੀਂ ਜਾਂਦੇ ਹੋ, ਆਲਵੇਜ਼ ਸਟੋਪ ਆ ਜਾਂ ਸਟੋਪ ਸਾਈਨ ਆ ਜਾਂ ਲਾਈਟਾਂ ਹੈਨਾ, ਉੱਥੇ ਸਟੋਪ ਕਰਨਾ ਹੀ ਪੈਂਦਾ ਨਾ ਆਪਾਂ ਨੂੰ, ਰੈਡ ਲਾਈਟ ਤੇ ਸਟੋਪ ਆ, ਗ੍ਰੀਨ ਤੇ ਜਾਓਗੇ। ਇਸੇ ਤਰ੍ਹਾਂ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ ਰੇਡੀਓ ਐਂਡ ਟੈਲੀਵਿਜ਼ਨ ਨੂੰ ਅਥਾਰਟੀ ਜਿਹੜੀ ਕੰਟਰੋਲ ਕਰਦੀ ਆ CRTC, ਉਹਦੇ ਤਹਿਤ ਰੇਡੀਓ ਸਟੇਸ਼ਨਸ ਨੇ। ਅੱਛਾ ਇਹ ਵੀ ਹੈਗਾ, ਜਦੋਂ ਤੁਸੀਂ ਰੂਲਸ ਪੜੋਗੇ ਨਾ, ਤੇ ਜੇ ਤੁਸੀਂ ਕੰਪਲੇਂਟ ਕਰ ਦਿੰਦੇ ਹੋ ਬਾਈ ਚਾਂਸ, ਇੱਕ ਮਹੀਨੇ ਦੀ ਰਿਕਾਰਡਿੰਗ ਜਿਹੜੀ ਰੱਖੀ ਜਾਂਦੀ, ਇਹ ਨਹੀਂ ਜੀ ਪ੍ਰੋਗਰਾਮ ਅੱਜ ਕੀਤਾ 2 ਸਾਲ ਬਾਅਦ ਤੁਸੀਂ ਕਹਿ ਦਿਓ ਵੀ ਉੱਥੇ ਤਾਂ ਜੀ ਰਾਣਾ ਜੀ ਤੇ ਚਰਨਜੀਤ ਬਰਾੜ ਐਂ ਬੋਲੇ ਸੀ, ਉਹ ਕਿਸੇ ਨੇ ਨਹੀਂ ਪੁੱਛਣਾ। ਉਹਦਾ ਮਿੱਥਿਆ ਹੋਇਆ ਟਾਈਮ ਆ, ਹੈਨਾ, ਹਰ ਇੱਕ ਚੀਜ਼ ਦਾ ਟਾਈਮ ਆ। ਮੈਂ ਬੜੀ ਖੁੱਲੀ ਜਾਣਕਾਰੀ ਦੇ ਰਿਹਾ ਤੁਹਾਨੂੰ, ਤੇ ਫਿਰ ਤਾਂ ਉਹਨੂੰ ਪ੍ਰੂਵ ਕਰਨਾ ਪੈਣਾ। ਤੁਸੀਂ ਰੇਸਿਸਟ ਵਰਡਸ ਇੱਥੇ ਯੂਜ਼ ਨਹੀਂ ਕਰ ਸਕਦੇ, ਤੁਸੀਂ ਕਿਸੇ ਗਰੁੱਪ ਨੂੰ, ਕਿਸੇ ਕਲਚਰਲ ਗਰੁੱਪ ਨੂੰ ਟਾਰਗੇਟ ਕਰਕੇ ਹੇਠ ਨਹੀਂ ਫੈਲਾ ਸਕਦੇ। ਤੁਸੀਂ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨਾ। ਤੁਸੀਂ ਜੇ ਸਿਹਤ ਸਬੰਧੀ ਬੋਲ ਰਹੇ ਹੋ ਜਾਂ ਤੁਸੀਂ ਕੋਈ ਵੀ ਗੱਲ ਕਰ ਰਹੇ ਹੋ, ਉਹ ਡਾਟਾ ਬੇਸਡ ਗੱਲ ਹੋਣੀ ਚਾਹੀਦੀ ਆ। ਹਾਂ ਜੀ, ਹੋਰ ਕੋਈ ਬੰਦਾ ਬੋਲ ਰਿਹਾ ਇੱਥੇ, ਸਪੋਜ਼ ਕੋਈ ਬੰਦਾ ਬੋਲ ਰਿਹਾ ਜੀ ਫਲਾਨੇ ਥਾਂ ਤੇ ਨਾ, ਤੇ ਫੂਕ ਮਾਰੀ ਬੰਦੇ ਨੇ ਤੇ ਕੈਂਸਰ ਦਾ ਜਿਹੜਾ ਪੇਸ਼ੈਂਟ ਸੀ ਠੀਕ ਹੋ ਗਿਆ, ਤੁਹਾਨੂੰ ਜੇ ਹੋਸਟ ਤੁਹਾਨੂੰ ਕੰਟਰਾਡਿਕਟ ਕਰ ਰਿਹਾ ਵੀ ਐਂ ਨਹੀਂ ਹੋ ਸਕਦਾ, ਤੁਹਾਨੂੰ ਸਬੂਤ ਦੇਣੇ ਪੈਣੇ ਨੇ। ਤੁਸੀਂ ਕੱਲ ਨੂੰ ਕਹਿ ਦਿਓ ਨਹੀਂ ਜੀ, ਇਸ ਤਾਂ 100 ਬੰਦਾ ਸੀ, ਇਸ ਤਾਂ ਐਂ ਮੰਨਦੇ ਹਾਂ ਵੀ ਇੱਕ ਮੰਤਰ ਪੜ੍ਹਨ ਦੇ ਨਾਲ ਆਹ ਬਿਮਾਰੀਆਂ ਠੀਕ ਹੋ ਜਾਂਦੀਆਂ। ਤੁਸੀਂ ਗੱਲ ਕਹਿ ਸਕਦੇ ਹੋ, ਇਹ ਗੱਲ ਨਹੀਂ ਵੀ ਨਹੀਂ ਕਹਿ ਸਕਦੇ, ਪਰ ਫਿਰ ਤੁਹਾਨੂੰ ਗੱਲ ਸੁਣਨੀ ਵੀ ਪੈਣੀ ਆ ਦੂਜੇ ਬੰਦੇ ਦੀ। ਜੇ ਕੋਈ ਹੋਰ ਆ ਕੇ ਕਹਿ ਦਿੰਦਾ ਉਹ ਨਹੀਂ, ਇਹ ਤਾਂ ਬਿਲਕੁਲ ਨਾ ਕੂੜ ਪ੍ਰਚਾਰ ਆ, ਝੂਠ ਆ, ਤੁਸੀਂ ਸੋਚੋ ਵੀ ਨਹੀਂ ਜੀ ਸਾਡੇ ਜਜ਼ਬਾਤਾਂ ਨੂੰ ਠੇਸ ਪਹੁੰਚ ਗਈ, ਜਾਂ ਹੋਸਟ ਕਹਿ ਦਿੰਦਾ ਨਹੀਂ ਜੀ ਨਹੀਂ ਇਹ ਬਿਲਕੁਲ ਕੂੜ ਪ੍ਰਚਾਰ ਆ, ਐ ਬਿਮਾਰੀ ਠੀਕ ਨਹੀਂ ਹੁੰਦੀ। ਤੁਸੀਂ ਕਹਿ ਦੋ ਜੀ ਇਸ ਤਾਂ ਹੋਸਟ ਦੇ ਖਿਲਾਫ ਸ਼ਿਕਾਇਤ ਕਰਨੀ, ਉਹ ਤੁਹਾਡੀ ਸ਼ਿਕਾਇਤ ਸ਼ਕੂਤ ਕਿਸੇ ਨੇ ਪੁੱਛਣੀ, ਫ੍ਰਿਜ ਚ ਲੱਗ ਜਾਣੀ ਹੈ, ਵਕੀਲਾਂ ਨੂੰ ਪੁੱਛੋ ਜਾ ਕੇ, ਹਨਾ। ਮਤਲਬ ਡਾਟਾ ਬੇਸਡ ਗੱਲ ਕਰਨੀ ਚਾਹੀਦੀ ਹੈ, ਡਾਟਾ ਬੇਸਡ ਜਦੋਂ ਗੱਲ ਕਰਦੇ ਆ, ਜਦੋਂ ਸਾਇੰਟੀਫਿਕ ਗੱਲ ਕਰਦੇ ਆ ਨਾ, ਉਹਦੇ ਜਜ਼ਬਾਤਾਂ ਦੀ ਥਾਂ ਨਹੀਂ ਹੁੰਦੀ ਕੋਈ। ਅੱਜ ਤੱਕ ਜਿੰਨੇ ਫਿਲਾਸਫਰਸ ਆਏ ਨੇ ਨਾ, ਜਿਨ੍ਹਾਂ ਨੇ ਨਵੀਂ ਗੱਲ ਕੀਤੀ ਹੈ, ਜੇ ਤੁਸੀਂ ਆਈ ਸਮਝਣਾ, ਉਨ੍ਹਾਂ ਨੇ ਮੈਜੋਰਿਟੀ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ। ਇਹ ਸਿਸਟਮ ਨੂੰ ਪਤਾ ਇਸ ਗੱਲ ਦਾ। ਉਹ ਜਦੋਂ ਗਲੀਲੀਓ ਸੀ ਨਾ, ਆਪਾਂ ਮਾੜੀ ਜਿਹੀ ਸਾਇੰਸ ਟੱਚ ਕਰ ਦਈਏ ਜਾਂਦੇ ਜਾਂਦੇ, ਜਦੋਂ ਗਲੀਲੀਓ ਬੁੜਾ ਸੀ ਵਿਚਾਰਾ, ਤੇ
ਗਲੀਲਿਓ ਨੇ ਜਦੋਂ ਕਿਹਾ ਵੀ ਧਰਤੀ ਘੁੰਮਦੀ ਆ, ਹੈਨਾ, ਹੁਣ ਮੌਕੇ ਦੇ ਜਿਹੜੇ ਧਾਰਮਿਕ ਗ੍ਰੰਥ ਸੀ ਇਹ ਗੱਲ ਕਹਿਣ ਦੀ ਇਜਾਜ਼ਤ ਨਹੀਂ ਸੀ ਦਿੰਦੇ, ਉਹਨੂੰ ਕੈਦ ਕੂਦ ਕਰ ਲਿਆ। ਉਹ ਕਹਿੰਦਾ ਵੀ ਮੈਨੂੰ ਭਾਵੇਂ ਕੈਦ ਕਰ ਲਓ, ਕੁਛ ਮਰਜ਼ੀ ਕਰ ਲਓ, ਧਰਤੀ ਤਾਂ ਫਿਰ ਵੀ ਘੁੰਮੂਗੀ, ਹੈਨਾ। ਉਹ ਕਹਿੰਦੇ ਤੈਨੂੰ ਜੇਲ੍ਹ ਚ ਬੰਦ ਕਰ ਦਿਆਂਗੇ, ਮਾਰ ਦਿਆਂਗੇ। ਉਹ ਕਹਿੰਦੇ ਚਲੋ ਮੈਂ ਮਰ ਜੂਗਾ, ਧਰਤੀ ਤਾਂ ਉਦੋਂ ਬਾਅਦ ਵੀ ਘੁੰਮੂਗੀ, ਹੈਨਾ। ਡਾਟਾ ਦੇਖੋ, ਫਿਰ ਬੰਦੇ ਦੀ ਇੰਟੈਂਸ਼ਨ ਦੇਖਣੀ ਪੈਂਦੀ ਹੈ। ਕਈ ਗੱਲਾਂ ਇਗਨੋਰੈਂਟ ਮਿਸਟੇਕਸ ਹੁੰਦੀਆਂ ਨੇ, ਕਈ ਗੱਲਾਂ ਹੁੰਦੀਆਂ ਵੈਸੇ ਹੀ ਜਾਣ ਬੁੱਝ ਕੇ, ਹੈਨਾ। ਇਸ ਕਰਕੇ ਜਦੋਂ ਜਿਹਨੇ ਡਾਟਾ ਬੇਸਡ ਗੱਲ ਕਰਨੀ ਹੈ ਨਾ ਦੋਸਤੋ, ਉਹਨੇ ਗੱਲਾਂ ਕੁਛ ਤਿੱਖੀਆਂ ਕਰਨੀਆਂ ਨੇ, ਹੈਨਾ, ਫੇਰ ਹੀ ਗੱਲ ਬਣਦੀ। ਇਸ ਕਰਕੇ ਰੇਡੀਓ ਨਾ, ਜਿਹੜਾ ਰੇਡੀਓ ਤੁਹਾਨੂੰ ਵਰਬਲੀ ਇੰਟਰੈਕਟ ਕਰਨ ਦਾ ਮੌਕਾ ਦਿੰਦਾ, ਖਾਸ ਕਰਕੇ ਜਿਹਨੇ ਨਵੀਂ ਗੱਲ ਕਰਨੀ ਆ, ਜਿਹਨੇ ਕੁਝ ਨਵਾਂ ਸਿਰਜਣਾ, ਜਿਹਨੇ ਕੋਈ ਨਵੀਂ ਗੱਲ ਕਹਿਣੀ ਆ, ਰੇਡੀਓ ਦੇ ਲਈ ਇੱਕੋ ਇੱਕ ਬਹੁਤ ਵਧੀਆ ਮਾਧਿਅਮ ਆ। ਦੇਖੋ, ਹੈ ਟੀਵੀ ਵੀ ਬਹੁਤ ਵਧੀਆ, ਪਰ ਟੀਵੀ ਦੀ ਰੁਚੀ ਘਟਦੀ ਜਾਂਦੀ ਆ, ਘੱਟ ਰੇਡੀਓ ਦੀ ਵੀ ਗਈ ਆ। ਟੀਵੀ ਤੋਂ ਤੁਸੀਂ ਤਿਆਰ ਹੋ ਕੇ ਜਾਓਗੇ, ਹੈਨਾ, ਰੇਡੀਓ ਸਟੇ ਟੀਵੀ ਕੰਪੈਰੇਟਿਵਲੀ ਮਹਿੰਗੇ ਪੈਂਦੇ ਨੇ। ਮੈਂ ਵਿਜਨ ਟੀਵੀ ਤੇ ਸ਼ੋਅ ਕਰਦਾ ਰਿਹਾ, ਰਾਣਾ ਜੀ ਹੁਣ ਵੀ ਕਰਦੇ ਨੇ। ਟੀਵੀ ਤੁਹਾਡੇ ਸ਼ੋਅ ਜੇ ਹਰ ਰੋਜ਼ ਕਰੋਗੇ ਕਾਫੀ ਮਹਿੰਗੇ ਪੈ। ਇਸ ਕਰਕੇ ਵਿਜਨ ਟੀਵੀ ਤੇ ਹਫ਼ਤੇ ਹਫ਼ਤੇ ਬਾਅਦ ਸ਼ੋਅ ਹੁੰਦੇ ਸੀ ਸੈਟਰਡੇ ਨੂੰ। ਖੈਰ, ਹੁਣ ਤਾਂ ਆਈ ਪੀ ਟੀਵੀ ਆ ਗਿਆ, ਆਈ ਪੀ ਟੀਵੀ ਹੁਣ ਜਿੰਨੇ ਵੱਡੀ ਗਿਣਤੀ ਚ ਆ ਰਹੇ ਉਨੇ ਉਨ੍ਹਾਂ ਦੇ ਜਿਹੜੇ ਵਿਊਅਰਸ ਨੇ ਘੱਟ ਰਹੇ ਨੇ, ਪਰ ਰੇਡੀਓ ਸਟਿਲ ਰੈਲੇਵੈਂਟ ਆ। ਜਿਹੜੇ ਨਵੇਂ ਲੋਕ, ਨਵੇਂ ਯੰਗਸਟਰ ਆਏ ਨੇ, ਪੜ੍ਹੇ ਲਿਖੇ ਲੋਕ ਆ ਰਹੇ ਨੇ, ਮੇਰੀ ਉਨ੍ਹਾਂ ਨੂੰ ਬੇਨਤੀ ਆ ਵੀ ਤੁਸੀਂ ਨਾ ਰੇਡੀਓ ਸ਼ੁਰੂ ਕਰਨ ਬਾਰੇ ਸੋਚੋ ਜ਼ਰੂਰ। ਅਲੱਗ ਅਲੱਗ ਰੇਡੀਓ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਹੁੰਦੇ ਨੇ, ਸੁਣਿਆ ਕਰੋ। ਸਾਡੇ ਰੇਡੀਓ ਸਟੇਸ਼ਨ ਤੇ ਵੀ ਕਈ ਵਾਰੀ ਗੱਲ ਚੱਲਦੀ ਆ। ਸਾਡੇ ਰੇਡੀਓ ਸਟੇਸ਼ਨ, ਸਾਡੇ ਜਿਹੜੇ ਓਨਰਸ ਨੇ, ਮੈਡਮ ਆਰਿਫਾ ਜੀ ਤੇ ਮਾਜਦ ਜਮਾਲ ਜੀ ਜਾਂ ਸਾਰੀ ਟੀਮ ਆ, ਕਈ ਵਾਰ ਸਾਡੇ ਕੋਲ ਸਲੋਟ ਖਾਲੀ ਆ ਜਾਂਦੇ ਨੇ। ਜੇ ਵਕਤ ਲੱਗੇ ਤੇ ਪੁੱਛ ਲਿਆ ਕਰੋ ਫੋਨ ਕਰਕੇ ਆਫਿਸ ਨੂੰ, ਬਈ ਰੇਡੀਓ ਸ਼ੁਰੂ ਕਰਨਾ ਅਸੀਂ, ਤੇ ਅਸੀਂ ਨਵੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ, ਆਹ ਵਿਸ਼ੇ ਨੇ ਸਾਡੇ ਕੋਲੇ, ਅਸੀਂ ਧਾਰਮਿਕ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹਾਂ, ਅਸੀਂ ਸੋਸ਼ਲ ਕੋਈ ਸਮਾਜੀ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹਾਂ, ਅਸੀਂ ਕੋਈ ਗਾਉਣ ਵਜਾਉਣ ਗੀਤਾਂ ਦਾ ਪ੍ਰੋਗਰਾਮ, ਜਿਵੇਂ ਹੁਣ ਕਈ ਓਲਡ ਇਜ਼ ਗੋਲਡ ਵਾਲੀ ਗੱਲ ਆ, ਕਈ ਪੁਰਾਣੇ ਗਾਣੇ, ਹਿੰਦੀ ਗਾਣੇ ਅਸੀਂ, ਜਾਂ ਕਵਾਲੀਆਂ ਦਾ, ਕੋਈ ਵੀ ਜਿੱਧਰ ਵੀ ਤੁਹਾਡੀ ਕੋਈ ਇਨਕਲਾਈਨੇਸ਼ਨ ਹੈਗੀ ਹੈ, ਅਸੀਂ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ, ਚੰਗੀ ਗੱਲ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਇਹ ਰੰਗ ਭਰਦਾ ਰੇਡੀਓ ਪ੍ਰੋਗਰਾਮ ਆ, ਜਿਹੜਾ ਤੁਹਾਡਾ ਸ਼ੌਕ ਆ ਨਾ, ਪੈਸ਼ਨ ਆ ਜਿਹੜਾ, ਠੀਕ ਆ। ਉਹ ਪ੍ਰੋਫੈਸ਼ਨ ਵਾਲੀ ਗੱਲ ਤਾਂ ਬਾਅਦ ਦੀ ਗੱਲ ਆ, ਕਿਉਂਕਿ ਮਹਿੰਗੇ ਪ੍ਰੋਗਰਾਮ ਨੇ, ਪਰ ਘੰਟੇ ਦਾ ਪ੍ਰੋਗਰਾਮ ਠੀਕ ਹੀ ਹੁੰਦਾ ਜੀ, ਕੋਈ ਏਡੀ ਗੱਲ ਵੀ ਨਹੀਂ, ਤੁਹਾਨੂੰ ਸਪਾਂਸਰ ਵੀ ਮਿਲ ਜਾਂਦੇ ਆ, ਤੇ ਤੁਸੀਂ, ਮੈਂ ਤਾਂ ਚਾਹੁੰਦਾ ਜੀ ਨਵੇਂ ਨਵੇਂ ਹੋਸਟ ਆਉਣ, ਸਾਨੂੰ ਵੀ ਪਤਾ ਲੱਗੇ ਬਈ ਨਵੀਆਂ ਗੱਲਾਂ ਕਰਦੇ ਨੇ। ਆਪਾਂ ਕਾਫੀ ਗੱਲਾਂ ਕਰ ਲਈਆਂ ਜੀ, ਸ਼ਾਇਦ ਇੱਕ ਕਮਰਸ਼ੀਅਲ ਬ੍ਰੇਕ ਸਾਨੂੰ ਛੋਟੀ ਜਿਹੀ ਲੈਣੀ ਪੈਣੀ ਆ ਜੀ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਸਾਡੇ ਅੱਜ ਦੇ ਜਿਹੜਾ ਵਰਲਡ ਰੇਡੀਓ ਡੇ ਸਬੰਧੀ ਜਿਹੜਾ ਪ੍ਰੋਗਰਾਮ ਕੀਤਾ, ਇਹਦੇ ਸਪਾਂਸਰ ਸੀ ਆਸਰਾ ਲਾਇਰਸ ਬਾਰੇ ਅਮਨਦੀਪ ਕਪਲਾ ਜੀ। 905-456-20-20 ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ ਤਾਂ ਜ਼ਰੂਰ ਇਨ੍ਹਾਂ ਕੋਲ ਜਾਓ ਜੀ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ। 905-456-20-20 ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Happy World Radio Day. Celebrate the importance of radio in improving international cooperation on this day and honor radios all around the world. Best wishes to you on this World Radio Day from all the producers, host and team of 770M Radio and EAVAS TV. To listen live 647-872-4900 or visit eavas.com.
सिटी ऑफ ब्रैम्पटन आपको पड़ोसी ग्रुप में शामिल होने का मौका फराहम कर रहा है ताकि आप पड़ोसी एसोसिएशन का एक कार आमद हिस्सा बन सके। ये नया प्रोग्राम आपको बहुत से फायदों तक पहुंचने में मदद देगा और नए मंसूबों से मुतारिफ कराने के साथ साथ आप $1500 की नेचर नेबरहुड ग्रांट भी हासिल कर सकते हैं। मजीद मालूमात के लिए विजिट कीजिए brampton.ca/community-safety।
यह फार्मेसी पर किया गया एक असेसमेंट है। आप अपने नए फैमिली डॉक्टर के साथ कंफर्टेबल महसूस करें। ये 2018 से अब तक 80,000 से ज्यादा नर्सों और 10,000 डॉक्टर्स की गई भर्ती है। ये केयर है जब और जहां आपको जरूरत हो। ontario.ca/yourhealth पर आपकी सेहत के लिए हमारी सहूलियात के मुतालिक तमाम तफसीलात मौजूद हैं।
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है। अपनी गाड़ी सड़क से हटा दें ताकि स्नो प्लोर बर्फ हटा सकें, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद